but شری باید درست های بودی شری نان رسوت من پرم پراور ناث یوگل چرن مام بند نا تر پر تر کر ماث गुरु नानक पाद पंकज बंदन पाद पंकज बंदन सिमरां अंगद दोख निकंदन अमरदास हृदयाम श्री गुरु रामदास गुण गावा गुरु अर्जन बिगनन के नाशक विघ्नन के नाशक श्री गुरु हर गोबिंद सब समत पर काशक गुरु हर राय नम कर जोरी नम कर जोरी श्री हर कृष्ण मनाए बहरी तेग बहादुर परम कृपाला परम कृपाला श्री गुरु गोबिंद सिंह बेसाला तरों तरा पर पुन पुन सीसा पुन पुन सीसा बंदा बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदा कर अनुराग श्री गुर शब्द कमाए जन जीते पंच बेकार तिन संतन को बंदना सिर चरणन पर तार एकंकारा सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
मिलियो खालसा एक दिन गरजी मर्जी लखी गुजारत अर्जी मिलियो खालसा एक दिन गरजी
वाहेगुरु जी का खालसा वाहेगुरु जी की फतेह गुरु की गरीब नवाज सात संगत सच्चे पातशाह दीन दुनिया के मालिक ਜਾਗਦੀ ਜੋਤ ਸ਼ਬਦ ਅਵਤਾਰ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਆਪ ਜੀ ਸਤਸੰਗਤ ਦੀਆਂ ਘੜੀਆਂ ਦਾ ਸੁੱਖ ਤੇ ਆਨੰਦ ਮਾਣ ਰਹੇ ਹੋ। ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਯਾਦ ਨਿੱਘੀ ਤੇ ਮਿੱਠੀ ਯਾਦ ਮਨਾਉਣ ਵਾਸਤੇ ਆਪ ਜੀ ਇਕੱਤਰ ਹੋਏ ਹੋ। ਸੱਚੇ ਪਾਤਸ਼ਾਹ ਜੀ ਦੀ ਤੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਗੁਰਮੁਖ ਪਿਆਰੇ ਸਿੰਘਾਂ ਨੇ ਸ਼ਰਧਾ ਸਹਿਤ ਇਹ ਉਪਰਾਲਾ ਕੀਤਾ ਪੁਰਾਤਨ ਰਵਾਇਤਾਂ ਨੂੰ ਉਜਾਗਰ ਕਰਦਿਆਂ ਕਿ ਗੁਰੂ ਸਾਹਿਬ ਜੀ ਦੇ ਲੜੀਵਾਰ ਪਾਵਨ ਸਰੂਪ ਤੋਂ ਸ੍ਰੀ ਅਖੰਡ ਪਾਠ ਸਾਹਿਬ ਹੋਣ। ਜਥੇ ਸੰਗਤ ਦੀ ਮਰਿਆਦਾ ਮੁਤਾਬਕ ਜਿਸ ਸਮੇਂ ਸਾਧ ਸੰਗਤ ਜੀ ਇਹ ਪਾਤਸ਼ਾਹ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਸਰੂਪ ਹੋਂਦ ਵਿੱਚ ਆਏ ਸਨ, ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਸਤਿਗੁਰੂ ਜੀ ਦੀ ਬਾਣੀ ਅਖੰਡ ਰੂਪ ਵਿੱਚ ਹੀ ਲਿਖੀ ਜਾਣੀ ਚਾਹੀਦੀ ਹੈ, ਇਹ ਪੁਰਾਤਨ ਰਵਾਇਤ ਹੈ। ਪਰ ਐਸਾ ਵੀ ਕਈ ਗੁਰਸਿੱਖ ਕਰਦੇ ਹੈ ਕਿ ਪਾਤਸ਼ਾਹ ਸਰੂਪ ਨੂੰ ਮੱਥਾ ਨਹੀਂ ਟੇਕਦੇ। ਇਹ ਵੀ ਕਰਨਾ ਤਾਂ ਸਤ ਸੰਗਤ ਦੀ ਫਿਰ ਮਨਮਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੋਵੇ ਚਾਹੇ ਪਾਤਸ਼ਾਹ ਹੈ, ਗੁਰਸਿੱਖ ਨੂੰ ਸ਼ਰਧਾ ਸਹਿਤ ਮੱਥਾ ਟੇਕਣਾ ਚਾਹੀਦਾ। ਗੁਰਬਾਣੀ ਦੀ ਸੰਥਿਆ ਲਏ ਤੋਂ ਬਿਨਾਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਸ਼ੁੱਧ ਨਹੀਂ ਪੜ੍ਹੀ ਜਾ ਸਕਦੀ। ਸੱਚੇ ਪਾਤਸ਼ਾਹ ਨੇ ਕਿਹਾ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਬੰਸ ਦਾਨੀ ਸਤਿਗੁਰੂ ਤਿੰਨਾਂ ਵੱਲੋਂ ਚਲਾਈ ਹੋਈ ਹੈ ਦਮਦਮੀ ਟਕਸਾਲ, ਜੋ ਕੌਮ ਦੇ ਅੰਦਰ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਪਹਿਰਾ ਦਿੱਤਾ ਹੈ, ਬ੍ਰਹਮ ਵਿਦਿਆ ਪੜ੍ਹਾਈ ਹੈ, ਅਨੇਕਾਂ ਵਿਦਿਆਰਥੀ ਜਿਨ੍ਹਾਂ ਨੂੰ ਬ੍ਰਹਮ ਵਿਦਿਆ ਦੇ ਕਰਕੇ ਸੰਸਾਰ ਦੇ ਅੰਦਰ ਸਿੱਖੀ ਦੇ ਪ੍ਰਚਾਰ ਵਾਸਤੇ ਵਰਸੋਇਆ, ਤਿੰਨਾਂ ਵਿਦਿਆਰਥੀਆਂ ਵਿੱਚੋਂ ਹੀ ਦਾਸ ਤੋਂ ਪਹਿਲਾਂ ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ, ਜਿਨ੍ਹਾਂ ਨੇ ਜਥੇ ਵਿੱਚ ਰਹਿ ਕੇ ਬਹੁਤ ਲੰਮਾ ਸਮਾਂ ਪੰਜਾਂ ਪਿਆਰਿਆਂ ਵਿੱਚ ਸੇਵਾ ਕੀਤੀ ਹੈ, ਜਥੇ ਤੋਂ ਬ੍ਰਹਮ ਵਿਦਿਆ ਪੜ੍ਹੀ ਹੈ, ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੇਵਾ ਕਰ ਰਹੇ ਹਨ। ਗੁਰਦੁਆਰਾ ਤਰਨ ਤਾਰਨ ਸਾਹਿਬ ਗੁਰੂ ਅਰਜਨ ਸਾਹਿਬ ਦੇ ਪਾਵਨ ਅਸਥਾਨ ਤੇ ਲੰਮਾ ਸਮਾਂ ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਵਿੱਚ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਪਿਛਲੇ ਕੁਝ ਸਮੇਂ ਤੋਂ ਆਪ ਜੀ ਨੂੰ ਸਿੰਘ ਸਾਹਿਬਾਨ ਦੀ ਸੇਵਾ ਪ੍ਰਾਪਤ ਹੋਈ ਹੈ। ਉਹਨਾਂ ਤੋਂ ਆਪ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਸੁਣਿਆ। ਦਾਸ ਉੱਪਰ ਸੇਵਾ ਵਿੱਚ ਰੁੱਝਿਆ ਹੋਇਆ ਸੀ, ਨਹੀਂ ਸੁਣ ਸਕਿਆ ਕਿ ਸਿੰਘ ਸਾਹਿਬ ਜੀ ਨੇ ਕਿੱਥੋਂ ਤੱਕ ਪ੍ਰਸੰਗ ਆਪ ਜੀ ਨੂੰ ਸੁਣਾਇਆ। ਇਸ ਪ੍ਰਸੰਗ ਨੂੰ ਇਹ ਕੱਲ ਨੂੰ ਆਪ ਜੀ ਨੂੰ ਅੱਗੇ ਸੰਪੂਰਨ ਕਰਕੇ ਸੁਣਾਉਣਗੇ। ਦਾਸ ਨੂੰ ਹੁਕਮ ਹੋਇਆ ਕਿ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਸੁਣਾਓ। ਸਿੱਖ ਚੈਨਲ ਵਾਲੇ ਗੁਰਮੁਖ ਵੀਰ ਇਹ ਸਾਰੇ ਸਮਾਗਮ ਦੀ ਕਵਰੇਜ ਕਰ ਰਹੇ ਹਨ। ਸੰਸਾਰ ਭਰ ਵਿੱਚ ਸਿੱਖ ਇਸ ਕਥਾ ਨੂੰ ਸੁਣ ਰਹੇ ਨੇ। ਇੱਕ ਸਿੱਖ ਚੈਨਲ ਵਾਲੇ ਗੁਰਮੁਖਾਂ ਦਾ ਉੱਦਮ ਹੈ। ਦਾਸ ਚਮਕੌਰ ਸਾਹਿਬ ਦੇ ਯੁੱਧ ਦਾ ਪ੍ਰਕਰਣ ਆਰੰਭ ਕਰਨ ਤੋਂ ਪਹਿਲਾਂ ਕੁਝ ਬੇਨਤੀ ਕਰੇ ਕਿ ਕਥਾ ਵਿੱਚ ਆਪ ਜੀ ਨੇ ਇਕਾਗਰਤਾ ਬਣਾ ਕੇ ਰੱਖਣੀ, ਕਿਉਂਕਿ ਸਰੋਤਾ ਟਿਕਿਆ ਹੋਵੇ ਤੇ ਬਖਤੇ ਦਾ ਮਨ ਇਕਾਗਰ ਰਹਿੰਦਾ। ਜੇ ਸਰੋਤਾ ਨਾ ਟਿਕਿਆ ਹੋਵੇ ਤਾਂ ਬਖਤੇ ਦਾ ਮਨ ਇਕਾਗਰ ਨਹੀਂ ਰਹਿ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪ ਜੀ ਨੇ ਇਕਾਗਰ ਚੇਤ ਹੋ ਕਰਕੇ ਸ਼ਰਧਾ ਭਾਵਨਾ ਦੇ ਸਹਿਤ ਮਹਾਰਾਜ ਜੀ ਦਾ ਇਹ ਪਾਵਨ ਪ੍ਰਸੰਗ ਪਿਆਰ ਸ਼ਰਧਾ ਨਾਲ ਸਰਵਣ ਕਰਨਾ। ਸਮਾਂ ਇੱਥੋਂ ਕੋਈ ਘੜੀ ਨਹੀਂ ਦਿਸ ਰਹੀ। ਜਿੰਨਾ ਵੀ ਟਾਈਮ ਲਾਉਣਾ ਹੈ ਸਿੰਘਾਂ ਨੂੰ ਬੇਨਤੀ ਹੈ ਕਿ ਘੜੀ ਦਾਸ ਦੇ ਅੱਗੇ ਰੱਖ ਦੇਣ। ਸਵਾ ਨੌ ਵਜੇ ਤੱਕ ਸਤ ਸੰਗਤ ਦੀ ਕਥਾ ਹੋਵੇਗੀ। ਤਕਰੀਬਨ 8:30 ਵਜੇ ਦਾ ਸਮਾਂ ਹੈ। 45 ਮਿੰਟ ਕਥਾ ਹੋਵੇਗੀ। ਜੇ ਆਪ ਜੀ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਵੋਗੇ 45 ਮਿੰਟ ਤੁਹਾਨੂੰ 2 ਮਿੰਟ ਵਰਗੇ ਪ੍ਰਤੀਤ ਹੋਣਗੇ, ਪਰ ਜੇ ਮਨ ਕਰਕੇ ਤੁਸੀਂ ਇਕਾਗਰ ਨਾ ਹੋਏ ਤੇ 45 ਮਿੰਟ ਹੀ ਕਈ ਘੰਟਿਆਂ ਵਰਗੇ ਪ੍ਰਤੀਤ ਹੋਣਗੇ ਕਿ ਕਥਾ ਸਮਾਪਤ ਨਹੀਂ ਹੁੰਦੀ। ਕਦੋਂ ਸਮਾਪਤੀ ਹੋਵੇਗੀ, ਕਦੋਂ ਕੜਾ ਪ੍ਰਸ਼ਾਦ ਵਰਤੇਗਾ, ਫਿਰ ਧਿਆਨ ਉੱਠਣ ਵਿੱਚ ਰਹਿੰਦਾ ਹੈ। ਆਓ ਆਪਣੇ ਚਿੱਤ ਨੂੰ ਇਕਾਗਰ ਕਰੀਏ। ਸਰੀਰ ਕਰਕੇ ਤਾਂ ਦੇਸ਼ ਤੋਂ ਦੂਰ ਬੈਠੇ ਹਾਂ, ਮਨ ਕਰਕੇ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੀਏ। ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਤੇ ਵਡਿਆਈ ਭਾਈ ਨੰਦ ਲਾਲ ਜੀ ਵਰਗੇ ਗੋਇਆ ਵਿਦਵਾਨਾਂ ਨੇ ਵੀ ਕਿਹਾ ਕਿ ਇੱਕ ਰਸਨਾ ਨਾਲ ਨਹੀਂ ਕੀਤੀ ਜਾ ਸਕਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਿਆ, ਸਿੱਖ ਚੈਨਲ ਤੇ ਇਹ ਕਥਾ ਪ੍ਰਸੰਗ ਅਸਾਂ ਆਰੰਭ ਕਰ ਦਿੱਤਾ ਸੀ। ਉਸੇ ਹੀ ਲੜੀ ਦੇ ਤਹਿਤ ਕਿ ਆਪ ਜੀ ਨੂੰ ਵੀ ਸਮਝ ਲੱਗੇ, ਥੋੜਾ ਜਿਹਾ ਪਿੱਛੋਂ ਰੱਖ ਕਰਕੇ ਸੰਖੇਪ ਜਿਹਾ ਦੱਸਦੇ ਹੋਏ ਆਪਾਂ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਵਾਂਗੇ। ਸਿੰਘਾਂ ਦੀ ਬੇਨਤੀ ਕਬੂਲ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ। ਪਹਾੜੀ ਰਾਜਿਆਂ ਤੇ ਮੁਗਲ ਫੌਜ ਨੇ ਖਾਧੀਆਂ ਹੋਈਆਂ ਸੋਹਾਂ ਤੋੜ ਦਿੱਤੀਆਂ। ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਹਮਲਾਵਰ ਹੋਏ। ਕਾਲੀ ਬੋਲੀ ਰਾਤ ਹੈ, ਛੇ ਪੋਹ ਦਾ ਉਹ ਦਿਨ ਹੈ ਸਤ ਸੰਗਤ ਜੀ, ਛੇ ਪੋਹ ਦੀ ਰਾਤ ਹੈ ਜਿਸ ਸਮੇਂ ਸਤਿਗੁਰੂ ਨੇ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਿਆ। ਕਵੀਰਾਜ ਜੀ ਨੇ ਲਿਖਿਆ ਹੈ ਕਿ ਮਹਾਰਾਜ ਨੇ ਸਭ ਤੋਂ ਅੱਗੇ ਆਪਣੇ ਜੇਠੇ ਸਾਹਿਬਜ਼ਾਦੇ ਨੂੰ ਜ਼ਿੰਮੇਵਾਰੀ ਦਿੱਤੀ। ਭਾਈ ਉਦੇ ਸਿੰਘ ਸਾਹਿਬ ਦੇ ਸਮੇਤ 100 ਸਿੰਘ ਉਹਨਾਂ ਦੀ ਕਮਾਂਡ ਥੱਲੇ ਦਿੱਤਾ। ਕਿਹਾ, ਬੇਟਾ ਅਜੀਤ ਸਿੰਘ, ਅੱਗੇ ਵੱਧ ਕਰਕੇ ਦੁਸ਼ਮਣ ਦੀਆਂ ਸਫਾਂ ਨੂੰ ਚੀਰਦੇ ਹੋਏ ਲੰਘਣਾ ਹੈ, ਰਸਤਾ ਬਣਾਉਂਦੇ ਹੋਏ ਲੰਘੋ। ਇੱਕ ਪਾਸਿਓਂ ਲੜਾਈ ਛਿੜੀ, ਵਹੀਰ ਨੂੰ ਲੰਘ ਜਾਣ ਦਾ ਆਦੇਸ਼ ਦਿੱਤਾ। ਭਾਈ ਮਨੀ ਸਿੰਘ ਸਾਹਿਬ ਨੂੰ ਕੋਲ ਬੁਲਾ ਕੇ ਸਤਿਗੁਰੂ ਨੇ ਹੁਕਮ ਦਿੱਤਾ ਕਿ ਆਪਣੀਆਂ ਮਾਤਾਵਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਜਾਓ। ਗਰੀਬ ਨੂੰ ਅੱਜ ਸਤਿਗੁਰੂ ਸਭ ਨੂੰ ਥਾਵਾਂ ਥਾਵਾਂ ਤੇ ਤੋਰ ਕਰਕੇ ਆਪ ਨੀਲੇ ਘੋੜੇ ਤੇ ਸਵਾਰ ਹੋਏ। ਰਣਜੀਤ ਨਗਾਰਾ ਵੱਜਿਆ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਨੰਦਗੜ੍ਹ ਸਾਹਿਬ ਦੇ ਕਿਲ੍ਹੇ ਤੋਂ ਨਿਕਲੇ, ਆਕਾਸ਼ ਵਿੱਚ ਬੂੰਦਾਬਾਂਦੀ ਹੋ ਰਹੀ ਸੀ, ਬਿਜਲੀ ਗੜਕਦੀ ਸੀ, ਕਹਿਰਾਂ ਦੀ ਠੰਡ ਹੈ, ਇੰਨੀ ਹਨੇਰੀ ਰਾਤ ਹੈ, ਹੱਥ ਪਸਾਰਿਆ ਨਹੀਂ ਦਿਸਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਇੱਕ ਇੱਕ ਤੀਰ ਨਾਲ ਜੱਗ ਦੀ ਮਸ਼ਾਲ ਬੁਝਾ ਦਿੱਤੀ, ਜੋ ਮਸ਼ਾਲ ਸੀ ਫੌਜ ਨੂੰ ਰਾਹ ਦਿਖਾ ਰਹੇ ਸਨ। ਜੱਗ ਦੀਆਂ ਮਸ਼ਾਲਾਂ ਬੁਝਾ ਦਿੱਤੀਆਂ ਜਿਸ ਸਮੇਂ ਰਣਜੀਤ ਨਗਾਰੇ ਤੇ ਦੋਹਰੀ ਚੋਹ ਲੱਗਣ ਦੇ ਨਾਲ ਜਕਾਰਿਆਂ ਦੀ ਗੂੰਜ ਇੱਕ ਵਾਰ ਆਕਾਸ਼ ਵੱਲ ਨੂੰ ਉੱਠੀ। 500 ਸਿੰਘਾਂ ਦਾ ਜਥਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਲੇ ਦੁਆਲਿਓਂ ਘੇਰੇ ਵਿੱਚ ਲੈ ਕਰਕੇ ਅੱਗੇ ਤੁਰਨ ਲੱਗਾ। ਰਾਤ ਦੇ ਹਨੇਰੇ ਵਿੱਚ ਮੁਗਲ ਫੌਜ ਦੇ ਵਿੱਚ ਇਹੋ ਜਿਹੀ ਭਗਦੜ ਮਚੀ, ਕਿਸੇ ਨੂੰ ਇਹ ਨਹੀਂ ਪਛਾਣ ਆਈ ਕਿ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਫੌਜ ਦਾ ਬਹੁਤ ਡਾਢਾ ਨੁਕਸਾਨ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਆਸਤਾ ਆਸਤਾ ਕੀਰਤਪੁਰ ਸਾਹਿਬ ਨੂੰ ਉਲੰਘੇ ਹੈ। ਨਰਮੋਗੜ ਦੀ ਪਹਾੜੀ ਦੇ ਲਾਗੋਂ ਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਲੰਘਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਗਏ, ਜਿੱਥੇ ਗਰੀਬ ਨਿਵਾਸ ਸਤਿਗੁਰੂ ਨੇ ਆਪ ਸਰੰਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕੀਤਾ। 94 ਸਿੰਘਾਂ ਨੂੰ ਫੌਜ ਰੋਕਣ ਵਾਸਤੇ ਭੇਜ ਦਿੱਤਾ, ਜਿਨ੍ਹਾਂ ਦੀ ਅਗਵਾਹੀ ਬਾਬਾ ਅਜੀਤ ਸਿੰਘ ਸਾਹਿਬ ਨੇ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਇੱਕ ਪਾਸੇ ਗੋਲੀਆਂ ਵਰਦੀਆਂ, ਸਰ ਸਰ ਕਰਦੇ ਤੀਰ ਚੱਲਦੇ ਆ, ਇੱਕ ਪਾਸੇ ਮਹਾਰਾਜ ਰੋਜ ਦਾ ਨਿਯਮ ਪੂਰਾ ਕਰ ਰਹੇ। ਗੁਰੂ ਘਰ ਦੀ ਮਰਿਆਦਾ ਮੁਤਾਬਕ ਜਿਵੇਂ ਰੋਜ ਦੀਵਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਐਸੇ ਔਖੇ ਤੇ ਕਠਿਨ ਸਮੇਂ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਨਿਯਮ ਨੂੰ ਪੂਰਿਆ ਕੀਤਾ। ਨਿਤਨੇਮ ਦੀ ਨਿਯਮ ਦੀ ਮਹਾਨਤਾ ਦਰਸਾਈ ਕਿ ਨਿਤਨੇਮ ਕਿੰਨਾ ਜ਼ਰੂਰੀ ਹੁੰਦਾ ਹੈ। ਸਾਨੂੰ ਜਿੱਦਣ ਵੀ ਜ਼ਿੰਦਗੀ ਦੇ ਅੰਦਰ ਰੋਜ਼ ਦੇ ਰੁਝੇਵੇਂ ਤੋਂ ਕੋਈ ਵੱਧ ਕੰਮ ਪੈ ਜਾਵੇ ਤੇ ਉਹ ਸਾਰੇ ਕੰਮ ਦਾ ਭਾਰ ਸਾਡੇ ਨਿਤਨੇਮ ਦੇ ਸਮੇਂ ਤੇ ਆ ਪੈਂਦਾ ਹੈ। ਹੋਰ ਸਾਰੇ ਕੰਮਾਂ ਵਾਸਤੇ ਸਮਾਂ ਨਿਕਲ ਜਾਂਦਾ ਹੈ, ਪਰ ਨਿਤਨੇਮ ਦਾ ਹੀ ਸਮਾਂ ਕੱਢ ਕੇ ਅਸੀਂ ਦੂਸਰੇ ਕੰਮ ਨੂੰ ਕਰ ਲੈਂਦੇ ਹਾਂ। ਸੱਚੇ ਪਾਤਸ਼ਾਹ ਨੇ ਦਰਸਾਇਆ ਕਿ ਨਾਮ ਜਪਣਾ, ਕੀਰਤਨ ਸੁਣਨਾ ਤੇ ਕਰਨਾ ਕਿੰਨਾ ਮਹਾਨ ਹੈ, ਕਿੰਨਾ ਜ਼ਰੂਰੀ ਹੈ। ਇੱਥੇ ਸਤਿਗੁਰੂ ਜੀ ਦਾ ਪਰਿਵਾਰ ਵਿਛੜਿਆ, ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਵਿਦਿਆਮਾਨ ਹੈ। ਸਤਿਗੁਰੂ ਜੀ ਦੇ ਸਿਰ ਲੱਥ ਯੋਧੇ ਭਾਈ ਉਦੇ ਸਿੰਘ ਸਾਹਿਬ ਦੀ ਸ਼ਹਾਦਤ ਇੱਥੇ ਹੋਈ। ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਬੁਲਾਇਆ, ਭਾਈ ਉਦੇ ਸਿੰਘ ਸਾਹਿਬ ਨੂੰ ਭੇਜ ਕੇ। ਭਾਈ ਉਦੇ ਸਿੰਘ ਸਾਹਿਬ ਨੇ ਐਸਾ ਯੁੱਧ ਕੀਤਾ, ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਉਸ ਯੁੱਧ ਦੀ ਮਹਾਨਤਾ ਲਿਖਦੇ ਹੈ ਕਿ ਸਤਿਗੁਰੂ ਜੀ ਦੀ ਐਸੀ ਬਖਸ਼ਿਸ਼, ਐਸੀ ਰਹਿਮਤ ਸੀ ਕਿ ਇਸ ਇਕੱਲੇ ਹੀ ਸਿੰਘ ਨੇ ਏਡੀ ਵੱਡੀ ਫੌਜ ਨਾਲ ਲੋਹਾ ਲਿਆ। ਦੂਰੋਂ ਅਨੇਕਾਂ ਗੋਲੀਆਂ ਤੇ ਤੀਰ ਵਰਾ ਕਰਕੇ ਭਾਈ ਉਦੇ ਸਿੰਘ ਸਾਹਿਬ ਨੂੰ ਸ਼ਹੀਦ ਕੀਤਾ। ਮੂੰਹ ਪਰਨੇ ਡਿੱਗ ਕੇ ਭਾਈ ਸਾਹਿਬ ਜੀ ਸ਼ਹੀਦ ਹੋਏ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸਰਸਾ ਨੂੰ ਪਾਰ ਕੀਤਾ, ਕੇਵਲ 40 ਸਿੰਘ ਸਨ ਮਹਾਰਾਜ ਦੇ ਕੋਲ, ਬਾਕੀ ਸਿੰਘ ਸਰਸਾ ਦੀ ਭੇਟ ਹੋ ਗਏ, ਘੋੜੇ ਸ਼ਸਤਰ ਸਰਸਾ ਦੀ ਭੇਟ ਹੋ ਗਏ। ਇੱਕ 9 ਮਣ ਦਾ ਗ੍ਰੰਥ ਇਤਿਹਾਸਕਾਰ ਜ਼ਿਕਰ ਕਰਦੇ ਹੈ, ਜਿਸ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ 52 ਕਵੀਆਂ ਦੀ ਰਚਨਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਵੀ ਮਹਾਨ ਕਵੀ ਸਨ ਗੁਰਦੇਵ, ਤੇ ਮਹਾਰਾਜ ਦੀ ਹੱਥ ਲਿਖਤ ਰਚਨਾ ਵੀ ਉਸ ਗ੍ਰੰਥ ਵਿੱਚ ਦਰਜ। ਉਸ ਗ੍ਰੰਥ ਦੇ ਕੁਝ ਖਰੜੇ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ ਕੁਝ ਕਵਿਤਾਵਾਂ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖੀਆਂ ਨੇ। ਉਹ ਗ੍ਰੰਥ ਵੀ ਉਹ ਸਰਸਾ ਦੀ ਭੇਟ ਹੋਇਆ। ਸੱਚੇ ਪਾਤਸ਼ਾਹ ਦੇ ਹੋਰ ਬਹੁਤ ਸਾਰੇ ਕੀਮਤੀ ਗ੍ਰੰਥ ਸਨ, ਉਹ ਵੀ ਸਰਸਾ ਦੇ ਭੇਟ ਹੋ ਗਏ। ਗਰੀਬ ਨਿਵਾਸ ਸਤਿਗੁਰੂ ਨੇ ਜਿਸ ਸਮੇਂ ਸੰਭਾਲ ਕੀਤੀ, ਉਸ ਸਮੇਂ ਸਿੰਘਾਂ ਦੀ ਗਿਣਤੀ 40 ਸੀ। ਸਿੰਘਾਂ ਦੇ ਗਾਤਰਿਆਂ ਵਾਲੇ ਸ਼ਸਤਰ ਉਹੀ ਕੇਵਲ ਕੋਲ ਸਨ, ਕੋਈ ਬਾਰੂਦ ਨਹੀਂ, ਕੋਈ ਗੋਲੀ ਸਿੱਕਾ ਨਹੀਂ, ਜਾਂ ਕੁਝ ਤੀਰਾਂ ਦੇ ਲੱਦੇ ਹੋਏ ਘੋੜੇ ਉਹੀ ਪਾਰ ਹੋਏ, ਜਿਨ੍ਹਾਂ ਤੀਰਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਧਨੁਸ਼ ਤੋਂ ਚਲਾਉਂਦੇ। ਸੱਚੇ ਪਾਤਸ਼ਾਹ 40 ਸਿੰਘਾਂ ਦਾ ਜਥਾ ਲੈ ਕਰਕੇ ਜਦੋਂ ਤੁਰਨ ਲੱਗੇ, ਖਬਰ ਮਿਲੀ ਮਾਤਾ ਸਾਹਿਬ ਛੋਟੇ ਸਾਹਿਬਜ਼ਾਦੇ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਸੱਚੇ ਪਾਤਸ਼ਾਹ ਨੇ ਕਰਤਾਰ ਦਾ ਪਹਾੜਾ ਕਹਿ ਕੇ ਅੱਗੇ ਵਧਣ ਦਾ ਆਦੇਸ਼ ਦਿੱਤਾ। ਜਦੋਂ ਮਹਾਰਾਜ ਰੋਪੜ ਦਾ ਨੇੜਾ ਕਰ ਰਹੇ ਸੀ ਤਾਂ ਰੋਪੜ ਨਿਵਾਸੀਆਂ ਨੇ ਚੌਧਰੀ ਜਨਾ ਨੇ ਸੱਚੇ ਪਾਤਸ਼ਾਹ ਨੂੰ ਬਲ ਦੇ ਪੱਠੇ ਵੱਲ ਇਸ਼ਾਰਾ ਕੀਤਾ ਸੀ। ਬਲਦੇ ਹੋਏ ਪੱਠੇ ਨੂੰ ਸਤਿਗੁਰੂ ਜੀ ਨੇ ਘੋੜਾ ਚਾੜ ਕੇ ਠਾਰ ਦਿੱਤਾ। ਸਤਿਗੁਰੂ ਦੀ ਉਪਾਵਨ ਯਾਦਗਾਰ ਸੰਗਤਾਂ ਦਰਸ਼ਨ ਕਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪੱਠੇ ਨੂੰ ਪੱਠਾ ਸਾਹਿਬ ਬਣਾ ਕਰਕੇ ਜਦੋਂ ਅੱਗੇ ਤੁਰੇ ਚਮਕੌਰ ਸਾਹਿਬ ਨਗਰ ਦੀ ਬਾਬਤ ਸਤਿਗੁਰੂ ਜੀ ਪਲੀ ਪਾਰ ਜਾਣਦੇ ਸੀ। ਇੱਥੇ ਸਤਿਗੁਰੂ ਦਾ ਕਈ ਵਾਰ ਪੜਾਅ ਹੁੰਦਾ। ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ ਇੱਥੇ ਸੱਚੇ ਪਾਤਸ਼ਾਹ ਪੜਾਅ ਕਰਿਆ ਕਰਦੇ ਸੀ। ਮਹਾਰਾਜ ਦੀ ਯਾਦਗਾਰ ਉਪਰਾਤਨ ਖੂਹ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕਰਕੇ ਉਤਾਰਾ ਕੀਤਾ। ਸਿੰਘਾਂ ਨੇ ਜਲ ਕੱਢ ਕੇ ਮਹਾਰਾਜ ਨੂੰ ਛਕਾਇਆ ਤੇ ਸਿੰਘਾਂ ਨੇ ਆਪ ਛਕਿਆ। ਉੱਚੀ ਹਵੇਲੀ ਵੱਲ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਪਤਾ ਕਰੋ ਇਸ ਦੇ ਮਾਲਕ ਕੌਣ ਨੇ। ਕਈ ਇਤਿਹਾਸਕਾਰ ਖੋਜ ਕਰਕੇ ਹੁਣ ਇਹ ਕਹਿੰਦੇ ਆ ਜੀ ਉਹਨਾਂ ਮਾਲਕਾਂ ਨੇ ਆਪ ਹੀ ਹਵੇਲੀ ਮਹਾਰਾਜ ਨੂੰ ਭੇਟ ਕਰ ਦਿੱਤੀ ਸੀ ਤੇ ਹਵੇਲੀ ਦੇ ਮਾਲਕਾਂ ਦੇ ਨਾਮ ਵੀ ਇਤਿਹਾਸਕਾਰ ਵੱਖਰੇ ਵੱਖਰੇ ਹੀ ਦੱਸਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੋਇਆ ਹੈ ਕਿ ਇੱਕ ਭਰਾ ਤਾਂ ਸਹਿਮਤ ਹੋ ਗਿਆ ਸੀ ਸਤਿਗੁਰੂ ਜੀ ਦੇ ਕੋਲੋਂ ਮੋਹਰਾ ਲੈ ਕਰਕੇ ਉਸ ਹਵੇਲੀ ਨੂੰ ਦੇਣ ਵਾਸਤੇ, ਇੱਕ ਨਾ ਸੀ ਸਹਿਮਤ ਹੋਇਆ। ਪਰ ਸਮੇਂ ਦੀ ਨਜਾਕਤ ਨੂੰ ਪਛਾਣਦਿਆਂ ਸੱਚੇ ਪਾਤਸ਼ਾਹ ਨੇ ਉਸ ਹਵੇਲੀ ਤੇ ਕਬਜ਼ਾ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਮੋਰਚਾ ਬੰਦੀ ਕਰਨ ਦਾ ਆਦੇਸ਼ ਦੇ ਦਿੱਤਾ। ਸੂਰਜ ਜਿਹੜਾ ਸੀ ਅਜੇ ਅਸਤ ਨਾ ਸੀ ਹੋਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਮਮਟੀ ਤੇ ਵੀਰ ਆਸਣ ਲਾਈ ਬੈਠੇ ਹੈ। ਜਿਨ੍ਹਾਂ ਗੁਰਮੁਖਾਂ ਨੇ ਦਰਸ਼ਨ ਕੀਤੇ ਨੇ ਉਸ ਪਾਵਨ ਅਸਥਾਨ ਦੇ ਜਾਣਦੇ ਹਨ ਕਿ ਬਾਹਰੋਂ ਉੱਚੀ ਥਾਂ ਤੇ ਉਗੜੀ ਸਾਹਿਬ ਗੁਰਦੁਆਰਾ ਸਾਹਿਬ ਦਿਖਾਈ ਪੈਂਦਾ ਹੈ। ਉੱਚੀ ਥਾਂ ਹੈ, ਆਲੇ ਦੁਆਲੇ ਮੈਦਾਨੀ ਇਲਾਕਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਮਮਟੀ ਵਿੱਚ ਵੀਰ ਆਸਣ ਲਾ ਕੇ ਬੈਠ ਗਏ। ਖਵਾਜਾ ਮਰਦੂਦ ਦੀ ਇਹ ਬਹੁਤ ਵੱਡੀ ਗਿਣਤੀ ਵਿੱਚ ਫੌਜ, ਜਿਸ ਦੀ ਰੇਸ਼ੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮੇ ਵਿੱਚ ਆਪ ਲਿਖੀ ਹੈ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ, ਕਈਆਂ ਮਹੀਨਿਆਂ ਦੇ ਭੁੱਖੇ 40 ਸਿੰਘ ਜਿਨ੍ਹਾਂ ਉੱਤੇ ਤੇਰੀ 10 ਲੱਖ ਫੌਜ ਨੇ ਹਮਲਾ ਕੀਤਾ, ਕਦੇ ਤੁਸਾਂ 10 ਲੱਖ ਮਨੁੱਖ ਆਪਣੀਆਂ ਅੱਖਾਂ ਨਾਲ ਸ਼ਾਇਦ ਨਾ ਵੇਖਿਆ ਹੋਵੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾਂ ਜਦੋਂ ਕੌਮ ਨੇ ਮਨਾਇਆ ਤਾਂ ਉਸ ਸਮੇਂ ਕਹਿੰਦੇ ਨੇ ਕਿ 8-9 ਲੱਖ ਦਾ ਇਕੱਠ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੁੰਦਾ ਹੈ, 4-5 ਲੱਖ ਦੇ ਨਜ਼ਦੀਕ ਇਕੱਠ ਹੁੰਦਾ ਹੈ ਤੇ ਉਹ ਇਕੱਠ ਵੀ ਏਡਾ ਵੱਡਾ ਹੁੰਦਾ ਹੈ ਕਿ ਉਧਰੋਂ ਸਾਧ ਸੰਗਤ ਦੀ ਰੋਪੜ ਤੱਕ ਸੰਗਤ ਪਹੁੰਚ ਜਾਂਦੀ ਹੈ, ਇਧਰੋਂ ਗੜ ਸ਼ੰਕਰ ਤੱਕ ਸੰਗਤਾਂ ਦੇ ਜਿਹੜੇ ਟਰੱਕ ਨੇ, ਟਰਾਲੀਆਂ ਨੇ, ਉਹ ਇੱਥੇ ਤੱਕ ਦਿਖਾਈ ਪੈਂਦੇ। 10 ਲੱਖ ਫੌਜ ਅਨੰਦਪੁਰ ਸਾਹਿਬ ਨੂੰ ਘੇਰੀ ਬੈਠੀ ਹੋਵੇਗੀ, ਉਹਦਾ ਵਿਸ਼ਾਲ ਦਾਇਰਾ ਕਿੰਨਾ ਹੋਵੇਗਾ। ਬਹੁਤ ਔਖਾ ਸੀ ਉਸ ਸਮੇਂ ਤੇ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਇਹ ਗਿਣਤੀ 19 ਲੱਖ ਕਹੀ ਹੈ, ਕਿਉਂਕਿ 10 ਲੱਖ ਤੇ ਦਿੱਲੀ ਤੋਂ ਚੜੀ ਸੀ ਫੌਜ। ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਆਪਣੀ ਫੌਜ ਲੈ ਕੇ ਹਮਲਾਵਰ ਹੋਇਆ ਸੀ। ਸਰਹੰਦ ਦਾ ਸੂਬਾ ਵਜ਼ੀਰ ਖਾਨ ਆਪਣੀ ਫੌਜ ਲੈ ਕੇ ਚੜਿਆ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ 22 ਧਾਰ ਦੇ ਪਹਾੜੀ ਰਾਜੇ ਆਪਣੀਆਂ ਸੈਨਾਵਾਂ ਲੈ ਕੇ ਹਮਲਾਵਰ ਹੋਏ ਸੀ। ਧਾਰ ਉਸਨੂੰ ਕਹਿੰਦੇ ਹੈ ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਵਗਦੀ ਹੋਈ ਨਦੀ ਨੂੰ ਕਹਿੰਦੇ ਹਾਂ ਨਾ, ਨਦੀ ਵਗ ਰਹੀ ਹੈ, ਪਹਾੜੀ ਬੋਲੀ ਵਿੱਚ ਉਸਨੂੰ ਧਾਰ ਕਿਹਾ ਜਾਂਦਾ ਹੈ। ਕਿਸੇ ਧਰਤੀ ਤੇ ਦੇਸ਼ ਦੀ ਵੰਡ ਦਰਿਆ ਕਰਿਆ ਕਰਦੇ ਆ। ਪਹਾੜ ਦੇਸ਼ ਵਿੱਚ ਇਹ ਜਿਹੜੀਆਂ 22 ਨਦੀਆਂ ਵਗ ਰਹੀਆਂ ਨੇ, ਇਹ 22 ਧਾਰਾਂ ਦੇ ਨਾਮ ਦੇ ਨਾਲ ਰਿਆਸਤਾਂ ਪ੍ਰਸਿੱਧ ਹਨ। ਚਾਹੀਦਾ ਤਾਂ ਸੀ ਪਹਾੜੀ ਰਾਜਿਆਂ ਨੂੰ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਸਤਿਗੁਰੂ ਦੀ ਸਿੱਖਿਆ ਦਾ ਪਾਲਣ ਕਰਦੇ, ਪਰ ਇਹਨਾਂ ਨੂੰ ਅਕਿਰਤ ਕਰਤਾ ਦਾ ਦੋਸ਼ ਲੱਗਾ। ਗਰੀਬ ਨਵਾਜ਼ ਸਤਿਗੁਰੂ ਦੇ ਪਰ ਉਪਕਾਰਾਂ ਨੂੰ ਭੁਲਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਹੀ ਅਨੇਕਾਂ ਵਾਰ ਹਮਲੇ ਕੀਤੇ, ਕਰਾਰੀ ਹਾਰ ਖਾ ਕੇ ਮੁੜਦੇ ਰਹੇ, ਪਰ ਫਿਰ ਵੀ ਇਹਨਾਂ ਨੂੰ ਸਮਝਣਾ ਪਈ। ਜਿਹੜਾ ਮਨੁੱਖ ਸੰਸਾਰ ਦੇ ਤਲ ਤੇ ਜਿਉਂਦਾ, ਉਸਨੂੰ ਅਧਿਆਤਮਕ ਸ਼ਕਤੀ ਬਾਰੇ ਗਿਆਨ ਨਹੀਂ ਹੁੰਦਾ। ਨਹੀਂ ਸੀ ਮਨ ਅੰਦਰ ਖਿਆਲ ਆਉਂਦਾ ਕਿ ਵੱਡੇ ਟੁੱਕੇ ਸਿੰਘ ਵੀ ਕਿਵੇਂ ਰਾਜੀ ਹੋ ਜਾਂਦੇ। ਗੁਰਦੇਵ ਦੀ ਨਿਗਾਹ ਪੈਂਦਿਆਂ ਹੀ ਜ਼ਖਮ ਰਾਜੀ ਹੋ ਜਾਂਦਾ ਸੀ। ਕਿੰਨੀ ਪੀੜਾ ਨਾਲ ਸਿੰਘ ਤੜਫਦਾ ਹੁੰਦਾ, ਸੱਚੇ ਪਾਤਸ਼ਾਹ ਮਹਾਰਾਜ ਆਪਣਾ ਹਸਤ ਕਮਲ ਛੁਹਾ ਦਿੰਦੇ, ਸਾਰੀ ਪੀੜਾ ਖਤਮ ਹੋ ਜਾਂਦੀ ਸੀ। ਮਲਮ ਪੱਟੀ ਦਾ ਤਾਂ ਇੱਕ ਬਹਾਨਾ ਸੀ। ਸੱਚੇ ਪਾਤਸ਼ਾਹ ਮਹਾਰਾਜ 17-18 ਸੌ ਘੋੜ ਸਵਾਰ ਲੈ ਕਰਕੇ 3.5 ਲੱਖ ਦੀ ਗਿਣਤੀ ਵਿੱਚ ਆਈ ਹੋਈ ਫੌਜ ਨੂੰ ਪਛਾੜ ਦਿੱਤਾ ਸੀ ਸੱਚੇ ਪਾਤਸ਼ਾਹ ਨੇ, ਪਰ ਨਹੀਂ ਸਮਝ ਸਕੇ। ਔਰੰਗਜ਼ੇਬ ਦੇ ਕੋਲ ਚੁਗਲੀਆਂ ਕੀਤੀਆਂ, ਗੁਰੂ ਸਾਹਿਬ ਦੇ ਬਾਬਤ ਬਹੁਤ ਕੁਛ ਐਸਾ ਕਿਹਾ ਜੋ ਸਰਾਸਰ ਗਲਤ ਸੀ। ਔਰੰਗਜ਼ੇਬ ਹਿੰਦੁਸਤਾਨ ਦੇ ਅੰਦਰ ਬਹੁਤ ਜ਼ਾਲਮ ਬਾਦਸ਼ਾਹ ਹੋਇਆ, ਬਹੁਤ ਜ਼ਾਲਮ। ਜੇ ਇਸ ਦੀਆਂ ਚੰਗਿਆਈਆਂ ਵੇਖੀਏ ਤਾਂ ਉਹ ਵੀ ਸਾਹਮਣੇ ਆਉਂਦੀਆਂ, ਪਰ ਜੇ ਇਸ ਦਾ ਜ਼ੁਲਮ ਵੇਖੀਏ, ਕਹਿੰਦੇ ਨੇ ਕਿ ਜਦੋਂ ਇਹਨੇ ਆਪਣੇ ਪਿਤਾ ਨੂੰ ਕੈਦ ਕਰ ਲਿਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਾਹਮਣਾ ਜਿਸ ਨਾਲ, ਤਾਂ ਕਰਕੇ ਸਾਧ ਸੰਗਤ ਜੀ ਉਸਦੀ ਬਾਬਤ ਦਾਸ ਕਹਿਣ ਲੱਗਾ। ਭਰਾਵਾਂ ਦਾ ਗਲ ਵੱਢ ਕੇ ਰਾਜ ਤਖ਼ਤ ਤੇ ਬੈਠਿਆ, ਪਿਤਾ ਨੂੰ ਕੈਦ ਕਰ ਲਿਆ। ਸ਼ਾਹਜਹਾਂ ਤੜਫਦਾ ਸੀ ਜੇਲ੍ਹ ਦੇ ਅੰਦਰ, ਉਸਨੇ ਸਿਆਹੀ ਦੇ ਨਾਲ ਚਿੱਠੀ ਲਿਖ ਕਰਕੇ ਔਰੰਗਜ਼ੇਬ ਨੂੰ ਭੇਜੀ, ਐ ਪੁੱਤਰ ਮੈਂ ਤੇਰਾ ਅਕਸਰ ਬਾਪ ਹਾਂ, ਤੂੰ ਰਾਜ ਤੇ ਬੈਠਾ ਹੋਇਆ, ਰਾਜ ਕਰਦਾ, ਹੁਣ ਤੈਨੂੰ ਮੇਰੇ ਕੋਲੋਂ ਕੀ ਖਤਰਾ ਹੈ? ਵੇਖ ਮੈਨੂੰ ਇੰਨਾ ਨਾ ਤੜਪਾ, ਮੈਨੂੰ ਪੀਣ ਵਾਸਤੇ ਪਾਣੀ, ਖਾਣ ਨੂੰ ਰੋਟੀ ਤਾਂ ਦੇ ਦੇ। ਔਰੰਗਜ਼ੇਬ ਨੂੰ ਜਿਸ ਸਮੇਂ ਉਹ ਪੱਤਰ ਮਿਲਿਆ, ਇੰਨਾ ਜ਼ਾਲਮ ਸੀ, ਉਸਨੇ ਜਵਾਬ ਦਿੱਤਾ, ਕਹਿਣ ਲੱਗਾ ਤੈਨੂੰ ਚਾਹੀਦਾ ਸੀ ਕਿ ਇਸ ਸਿਆਹੀ ਦੇ ਨਾਲ ਆਪਣੀ ਪਿਆਸ ਬੁਝਾ ਲੈਂਦਾ, ਖਾਣ ਵਾਸਤੇ ਭੋਜਨ ਤੇ ਪੀਣ ਵਾਸਤੇ ਪਾਣੀ ਤੈਨੂੰ ਨਹੀਂ ਮਿਲੇਗਾ। ਜਿਹਨੇ ਆਪਣੇ ਪਿਓ ਨੂੰ ਇੰਨਾ ਪਿਆਸਿਆਂ ਤੜਫਾ ਤੜਫਾ ਕੇ ਮਾਰਿਆ ਹੋਵੇ, ਅੰਦਾਜ਼ਾ ਲਾ ਸਕਦੇ ਹੋ ਕਿੱਡਾ ਕੁ ਜ਼ਾਲਮ ਹੋਵੇਗਾ। ਫਿਰ ਵੀ ਇਸਲਾਮ ਦੇ ਅੰਦਰ ਉਸਦਾ ਸਤਿਕਾਰ ਕੀਤਾ ਜਾਂਦਾ ਹੈ। ਉਹਨੂੰ ਉਸ ਸਮੇਂ ਇੱਕ ਪੈਗੰਬਰ ਸਮਝ ਕੇ ਮੱਕੇ ਦੀ ਯਾਦ ਕਰਨ ਗਏ ਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਸ਼ਸਤਰ ਭੇਟ ਕੀਤਾ ਸੀ, ਜਿਹੜਾ ਸ਼ਸਤਰ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸਬਾਏ ਮਾਨ ਹੈ। ਉਹ ਸ਼ਸਤਰ ਬਹਾਦਰ ਸ਼ਾਹ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਗਰੇ ਵਿਖੇ ਉਹ ਸ਼ਸਤਰ ਭੇਟ ਕਰ ਦਿੱਤਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 40 ਸਿੰਘਾਂ ਦੇ ਸਮੇਤ ਉਸ ਕੱਚੀ ਗੜੀ ਦੇ ਅੰਦਰ ਮੋਰਚਾ ਬੰਦੀ ਕਰ ਬੈਠੇ ਨੇ। ਗੜੀ ਦੇ ਵਿੱਚ ਗੁਰਦੇਵ 20 ਆਸਣ ਲਾਈ ਬੈਠੇ ਹਨ। ਚੜ੍ਹਦਾ ਸੂਰਜ ਤੇ ਡੁੱਬਦਾ ਸੂਰਜ ਲਹੂ ਰੰਗਾ ਹੁੰਦਾ ਹੈ। ਸਤਿਗੁਰੂ ਦੇ ਨੇਤਰਾਂ ਵਿੱਚ 20 ਰਸ ਬਲ ਰਿਹਾ ਸੀ, ਨੂਰਾਨੀ ਚਿਹਰਾ ਲਾਲਗੀ ਸਹਿਤ ਪਖ ਰਿਹਾ ਸੀ। ਉਹ ਸੂਰਜ ਦੀਆਂ ਲਹੂ ਭਰੀਆਂ ਕਿਰਨਾਂ ਗੁਰਦੇਵ ਦੇ ਮੁਖੜੇ ਨੂੰ ਹੋਰ ਵੀ ਚਾਰ ਚੰਨ ਲਾ ਰਹੀਆਂ ਸਨ। ਸੱਚੇ ਪਾਤਸ਼ਾਹ ਮਹਾਰਾਜ ਵਜਿਤ ਵਿੱਚ ਬੈਠੇ ਨੇ, ਬੇਸ਼ੁਮਾਰ ਸੈਨਾ ਦੇ ਤੰਬੂ ਲੱਗ ਰਹੇ ਹੈ, ਸੂਰਜ ਅਸਤ ਹੋ ਰਿਹਾ ਹੈ, ਸੈਨਾਵਾਂ ਪੜਾ ਪਾ ਰਹੀਆਂ ਨੇ, ਸੂਈਆਂ ਨੇ ਖਬਰਾਂ ਦੇ ਦਿੱਤੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਕੱਚੀ ਗੜੀ ਦੇ ਵਿੱਚ ਆਕੀ ਹੋ ਬੈਠੇ ਹੈ। ਖਵਾਜਾ ਮਰਦੂਦ ਨੇ ਸੈਨਾਪਤੀਆਂ ਨੂੰ ਬੁਲਾ ਕੇ ਮੀਟਿੰਗਾਂ ਆਰੰਭ ਕਰ ਦਿੱਤੀਆਂ ਕਿ ਦਿਨ ਚੜ੍ਹਦੇ ਨੂੰ ਕੱਚੀ ਗੜੀ ਨੂੰ ਕਿਵੇਂ ਸਰ ਕਰਨਾ ਹੈ। ਇੱਧਰ ਸਾਧ ਸੰਗਤ ਜੀ, 8.5 ਮਹੀਨਿਆਂ ਦੇ ਭੁੱਖੇ ਆ ਉਹ ਸਿੰਘ, ਗੁਰਦੇਵ ਨੇ ਵੀ ਪਿੱਠ ਲਾ ਕੇ ਆਰਾਮ ਕਰਕੇ ਨਹੀਂ ਵੇਖਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਈਆਂ ਮਹੀਨਿਆਂ ਤੋਂ ਸੱਚੇ ਪਾਤਸ਼ਾਹ ਮਹਾਰਾਜ ਆਰਾਮ ਅਵਸਥਾ ਵਿੱਚ ਨਹੀਂ ਪਹੁੰਚੇ, ਨਹੀਂ ਸੌ ਸਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਮਮਟੀ ਤੋਂ ਉੱਠ ਕਰਕੇ ਵਿਹੜੇ ਵਿੱਚ ਆਏ, ਸਾਰੇ ਸਿੰਘਾਂ ਨੂੰ ਕੋਲ ਬੁਲਾ ਕਰਕੇ ਕਹਿਣ ਲੱਗੇ, ਖਾਲਸਾ ਜੀ ਅੱਜ ਤੁਸੀਂ ਆਰਾਮ ਕਰੋ, ਅਸੀਂ ਪਹਿਰਾ ਦੇਵਾਂਗੇ। ਸੱਚੇ ਪਾਤਸ਼ਾਹ ਮਹਾਰਾਜ, ਇਹ ਕਿਵੇਂ ਹੋ ਸਕਦਾ, ਆਪ ਜੀ ਪਹਿਰਾ ਦੇਵੋ ਤੇ ਅਸੀਂ ਆਰਾਮ ਕਰੀਏ, ਆਪ ਨੇ ਕਈਆਂ ਚਿਰਾਂ ਤੋਂ ਆਰਾਮ ਨਹੀਂ ਕੀਤਾ, ਤੁਸੀਂ ਆਰਾਮ ਕਰ ਲਵੋ, ਅਸੀਂ ਪਹਿਰਾ ਦੇਵਾਂਗੇ। ਗਰੀਬ ਨਵਾਜ ਨੇ ਕਿਹਾ, ਨਹੀਂ ਖਾਲਸਾ ਜੀ, ਅੱਜ ਅਸੀਂ ਪਹਿਰਾ ਦੇਵਾਂਗੇ, ਤੁਸੀਂ ਆਰਾਮ ਕਰ ਲਓ। ਕਿਉਂਕਿ ਸਿੰਘਾਂ ਨੇ ਵੀ ਸਾਧ ਸੰਗਤ ਜੀ ਕਈਆਂ ਮਹੀਨਿਆਂ ਤੋਂ ਆਰਾਮ ਨਹੀਂ ਕੀਤਾ ਹੈ। ਸੁਣਨਾ ਤੇ ਕਹਿਣਾ ਬੜਾ ਸੌਖਾ ਹੈ, ਪਰ ਕਿਤੇ ਉਸ ਹਾਲਾਤ ਨੂੰ ਆਪਣੇ ਮਨ ਅੰਦਰ ਗਮਤਾ ਕਰਕੇ ਵਿਚਾਰਨਾ ਚਾਹੀਦਾ। ਦੁਨੀਆਂ ਦਾ ਕੋਈ ਵੀ ਮਾਰਸ਼ਲ ਆਰਟ ਹੈ ਨਾ, ਉਹਦੀ 2.5 ਮਿੰਟ ਤੋਂ ਵੱਧ ਫਾਈਟ ਨਹੀਂ ਹੁੰਦੀ। ਚੰਗਾ ਰਿਸ਼ਟ ਪੁਸ਼ਟ ਜਵਾਨ 2.5 ਮਿੰਟ ਦੀ ਖੇਡ ਦੇ ਵਿੱਚ ਉਸਦੀ ਜੀਭ ਬਾਹਰ ਆ ਜਾਂਦੀ, ਇੰਨਾ ਹੰਭ ਜਾਂਦਾ, ਇੰਨਾ ਥੱਕ ਜਾਂਦਾ। ਕਿਹੋ ਜਿਹੇ ਉਹ ਸਿੰਘ ਸੂਰਮੇ ਹੋਣਗੇ, ਦੈਵੀ ਪੁਰਸ਼ ਹੋਣਗੇ, ਸੱਚਖੰਡ ਦੀਆਂ ਉਹ ਰੂਹਾਂ ਕੈਸੀਆਂ ਹੋਣਗੀਆਂ ਜਿਨ੍ਹਾਂ ਨੇ ਸਤਸੰਗਤ ਜੀ ਰਾਤ ਦਿਨ ਹੀ ਖੰਡਾ ਵਾਹਿਆ। ਪੇਟ ਦੀ ਅੱਗ ਸ਼ਾਂਤ ਨਾ ਸੀ ਹੁੰਦੀ, ਖਾਣ ਨੂੰ ਪ੍ਰਸ਼ਾਦਾ ਨਹੀਂ, ਖਾਣ ਨੂੰ ਕੁਛ ਵੀ ਨਹੀਂ ਕੋਲ, ਪਰ ਫਿਰ ਵੀ ਉਹਨਾਂ ਹੱਥਾਂ ਦੇ ਨਾਲ ਉਹ ਸ੍ਰੀ ਸਾਹਿਬ ਵਾਹੁੰਦੇ ਸਨ। ਕਦੇ ਭੁੱਖ ਨੂੰ ਆਪਣੇ ਮਨ ਅੰਦਰ ਸੰਕਲਪ ਕਰਕੇ ਵੇਖੀਏ ਤੇ ਭੁੱਖ ਵਿੱਚ ਸਰੀਰ ਕਿਹੋ ਜਿਹਾ ਸਿਥਲ ਹੋ ਜਾਂਦਾ। ਕਹਿੰਦੇ ਨੇ ਕਿ 40 ਦਿਨ ਬਿਨਾਂ ਕਿਸੇ ਚੀਜ਼ ਤੋਂ ਮਨੁੱਖ ਦਾ ਸਰੀਰ ਜਿਉਂਦਾ ਰਹਿ ਸਕਦਾ ਹੈ, ਪਰ ਉਹ ਵੀ ਕੋਈ ਚੰਗਾ ਹੱਠ ਵਾਲਾ ਹੀ 40 ਦਿਨ ਕੱਟ ਸਕਦਾ, ਉਸ ਤੋਂ ਬਾਅਦ ਤਾਂ ਉਸਦੀ ਮੌਤ ਨਿਸ਼ਚਿਤ ਹੈ। ਪਰ ਕਈਆਂ ਮਹੀਨਿਆਂ ਦੇ ਭੁੱਖੇ ਆ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਨਾਮ ਬਾਣੀ ਦੀ ਤਾਕਤ ਤੇ ਆਪਣੇ ਖਾਲਸੇ ਨੂੰ ਲੜਾਇਆ ਸਤਿਗੁਰੂ ਨੇ, ਪ੍ਰਸ਼ਾਦਿਆਂ ਦੀ ਤਾਕਤ ਨਾਲ ਨਹੀਂ, ਬਾਹੂਬਲ ਨਾਲ ਨਹੀਂ, ਨਾਮ ਬਾਣੀ ਦੀ ਤਾਕਤ ਨਾਲ ਗੁਰੂ ਕਾ ਖਾਲਸਾ ਲੜਿਆ। ਤੇ ਸੰਸਾਰ ਦਾ ਅਦੁੱਤੀ ਇਤਿਹਾਸ ਹੈ, ਸੰਸਾਰ ਦੇ ਤਖਤੇ ਤੇ ਸਾਰੀਆਂ ਕੌਮਾਂ ਦੇ ਇਤਿਹਾਸ ਨੂੰ ਪੜ੍ਹਨ ਵਾਲਾ ਵਿਦਿਆਰਥੀ ਕੌਮ ਦੇ ਇਸ ਇਤਿਹਾਸ ਨੂੰ ਜਦੋਂ ਪੜ੍ਹੇਗਾ, ਚਮਕੌਰ ਸਾਹਿਬ ਤੇ ਆ ਕੇ ਉਸਦੀ ਨਿਗਾਹ ਰੁਕ ਜਾਂਦੀ। ਕਿਉਂਕਿ ਸਾਧ ਸੰਗਤ ਜੀ, ਨਾ ਤਾਂ ਫੌਜ ਦੀ ਰੇਸ਼ੋ ਮੇਲ ਖਾਂਦੀ ਹੈ, ਨਾ ਸ਼ਸਤਰਾਂ ਦੀ ਰੇਸ਼ੋ ਮੇਲ ਖਾਂਦੀ ਹੈ। ਇੱਕ ਪੰਨੇ ਵੱਡੀ ਗਿਣਤੀ ਵਿੱਚ ਫੌਜ ਹੈ, ਜਿਸ ਕੋਲ ਕਈ ਹਜ਼ਾਰ ਤੋਪਾਂ ਨੇ, ਬੋਲੀ ਸਿੱਕਾ ਬਾਰੂਦ ਹੈ, ਫਿਰ ਉਹਨਾਂ ਦੇ ਪਿੱਛੇ ਤਾਜ਼ਾ ਦਮ ਹੋਰ ਰਸਤ ਪਹੁੰਚ ਰਹੀ ਹੈ। ਇੱਧਰ ਸਤਿਗੁਰੂ ਦੇ ਕੋਲ ਕੇਵਲ 40 ਸਿੰਘ ਨੇ, ਜਿਹੜੇ ਕਈਆਂ ਮਹੀਨਿਆਂ ਦੇ ਭੁੱਖੇ ਨੇ, ਸਰੀਰ ਤੇ ਵਸਤਰ ਵੀ ਜਿਹੜੇ ਪੂਰੇ ਨਹੀਂ, ਠੰਡ ਦੀ ਰੁੱਤ ਹੈ। ਕੋਈ ਉਸ ਸਮੇਂ 2-4 ਹੋਰ ਵਸਤਰ ਨਾਲ ਲੈ ਕਰਕੇ ਨਹੀਂ ਸੀ ਤੁਰੇ ਕਿ ਰਸਤੇ ਵਿੱਚ ਬਦਲ ਲਵਾਂਗੇ, ਉਹ ਹੀ ਸਰਸਾ ਨਦੀ ਦੇ ਠਰੇ ਹੋਏ ਪਾਣੀ ਚੋਂ ਜਿਵੇਂ ਨਿਕਲੇ ਸੀ, ਤਿਵੇਂ ਹੀ ਮਹਾਰਾਜ ਦੇ ਸਿੰਘ ਸੂਰਮੇ ਪਿੱਛੇ ਚੱਲ ਰਹੇ ਸਨ। ਚਮਕੌਰ ਸਾਹਿਬ ਦੀ ਉਹ ਕੱਚੀ ਗੜੀ, ਉਸਦੀ ਰਾਤ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਕਵਿਤਾ ਵਿੱਚ ਬਿਆਨ ਕੀਤੀ ਹੈ। ਸਤਿਗੁਰੂ ਜੀ ਦਾ ਹੁਕਮ ਨਾ ਚਾਹੁੰਦਿਆਂ ਹੋਇਆਂ ਵੀ ਤਿਸ ਸਮੇਂ ਮੰਨਣਾ ਪੈਣਾ ਸੀ। ਮਹਾਰਾਜ ਸਾਹਿਬ ਦੇ ਹੁਕਮ ਦੇ ਅੱਗੇ ਸਿੰਘਾਂ ਨੇ ਸੀਸ ਝੁਕਾਇਆ ਤੇ ਆਰਾਮ ਕਰਨ ਲੱਗ ਪਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਪ ਪਹਿਰਾ ਦੇ ਰਹੇ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, 1.5 ਘੜੀ ਜਾਂ ਬੀਤੀ ਜ਼ਿਕਰੇ ਖੁਦਾ ਮੈਂ। ਖੁਦਾ ਦਾ ਧਿਆਨ ਕਰਦੇ ਹੋਏ, ਵਾਹਿਗੁਰੂ ਦਾ ਧਿਆਨ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਕੱਚੀ ਗੜੀ ਵਿੱਚ ਬੈਠੇ ਹੈ। 1.5 ਘੜੀ ਉਹ ਰਾਤ ਬਤੀਤ ਹੋ ਗਈ, 1.5 ਘੜੀ ਬੀਤੀ ਜਬ ਜ਼ਿਕਰੇ ਖੁਦਾ ਮੈਂ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲਤੇ ਥੇ ਦਿਲ ਥਾ ਦੁਆ ਮੈਂ, ਕਹਤੇ ਥੇ ਕਰਤਾਰ ਸੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਹ ਹੋ ਕਰ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣਦੇ ਹੈ ਕਿ ਚਮਕੌਰ ਸਾਹਿਬ ਦੇ ਇਸ ਨੀਲੇ ਆਸਮਾਨ ਨੇ ਕੱਲ ਕੀ ਤੱਕਣਾ ਹੈ, ਚਮਕੌਰ ਸਾਹਿਬ ਦੀ ਇਸ ਧਰਤੀ ਦੀ ਛਾਤੀ ਦੇ ਉੱਪਰ ਕੀ ਕੱਲ ਨੂੰ ਵਾਪਰੇਗਾ, ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਣਦੇ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਕਦਮਾਂ ਨਾਲ ਟਹਿਲਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਕੋਲ ਆ ਗਏ। ਸਿੰਘਾਂ ਦੇ ਸੀਸ ਚੁੰਮਦਿਆਂ ਹੋਇਆਂ, ਗਰਦਨ ਤੇ ਹੱਥ ਰੱਖਦਿਆਂ ਹੋਇਆਂ ਗਰੀਬ ਨਵਾਜ ਕਹਿੰਦੇ ਆ, ਖਾਲਸਾ ਧੰਨ ਹੈ ਤੇਰੀ ਗਰਦਨ, ਕੱਲ ਨੂੰ ਧਰਮ ਵਾਸਤੇ ਕੱਟ ਜਾਵੇਗੀ, ਕੱਲ ਨੂੰ ਤੂੰ ਸ਼ਹੀਦੀ ਜਾਮ ਪੀ ਜਾਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਐਸੀ ਵਿਲੱਖਣਤਾ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਪਾਓ ਆਏ ਪਦਾਂਤੀ ਚੁੰਮਣੇ ਲਾਗੇ, ਜੇ ਸਿੰਘਾਂ ਦੇ ਪੈਰਾਂ ਵਾਲੇ ਪਾਸੇ ਆਏ ਤੇ ਸਿੰਘਾਂ ਦੇ ਚਰਨਾਂ ਨੂੰ ਹੱਥ ਲਾਉਂਦੇ ਹੋਏ ਸਤਿਗੁਰੂ ਕਹਿੰਦੇ, ਧੰਨ ਖਾਲਸਾ ਤੇਰੇ ਚਰਨ ਧੰਨ ਹਨ, ਜਿਨ੍ਹਾਂ ਨਾਲ ਤੂੰ ਛਾਲਾਂ ਮਾਰਦਿਆਂ ਕੱਲ ਨੂੰ ਸ਼ਹੀਦ ਹੋ ਜਾਣਾ ਹੈ। ਸੱਚੇ ਪਾਤਸ਼ਾਹ ਨੂੰ ਐਸਾ ਕਰਦਿਆਂ ਵੇਖ ਕੇ ਭਾਈ ਦਇਆ ਸਿੰਘ ਸਾਹਿਬ ਜੀ ਜਾਗ ਪਏ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਇਹ ਕੀ ਲੋੜਾ ਮਾਰਦੇ ਹੋ, ਆਪ ਆਪਣੇ ਸੇਵਕਾਂ ਦੇ ਚਰਨੀ ਹੱਥ ਲਾਉਂਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਨੂੰ ਇਉਂ ਕਰਦਿਆਂ ਵੇਖ ਕੇ ਸਿੰਘ ਉੱਠੇ ਹੈ, ਬੌਲੀ ਦੇ ਜਲ ਨਾਲ ਇਸ਼ਨਾਨ ਸੋਧਿਆ, ਆਪੋ ਆਪਣੇ ਨਿਤਨੇਮ ਵਿੱਚ ਲੱਗ ਗਏ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਧਿਆਨ ਅਸਥਿਤ ਹੋ ਗਏ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਚਮਕੌਰ ਸਾਹਿਬ ਦੀ ਕੱਚੀ ਗੜੀ ਹੈ, ਬੇਸ਼ੁਮਾਰ ਫੌਜ ਨੇ ਘੇਰਾ ਪਾਇਆ ਹੋਇਆ ਉਸ ਕੱਚੀ ਗੜੀ ਨੂੰ। ਸਤਸੰਗਤ ਜੀ, ਭੋਰ ਦਾ ਸਮਾਂ ਹੋ ਰਿਹਾ ਹੈ, ਪ੍ਰਭਾਤ ਦਾ ਸਮਾਂ ਹੋ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਵੀਰ ਰਸ ਵਿਚਾਰ ਕਰਕੇ ਸਿੰਘਾਂ ਨੂੰ ਤਿਸ ਸਮੇਂ ਸੁਚੇਤ ਕੀਤਾ, ਖਾਲਸਾ ਜੀ ਇਹ ਉਹ ਸਮਾਂ ਹੈ ਜਿੱਥੇ ਆਪ ਸੰਸਾਰ ਦੇ ਅਨੋਖੇ ਇਤਿਹਾਸ ਨੂੰ ਰਚੋਗੇ, ਸੰਸਾਰ ਤੁਹਾਡੀ ਕੁਰਬਾਨੀ ਨੂੰ ਸਿਜਦਾ ਕਰੇਗਾ, ਧਰਮ ਵਾਸਤੇ ਜੂਝ ਮਰਨ ਵਾਸਤੇ ਸੂਰਮੇ ਦਾ ਦਿਲ ਲਲਚਾ ਉੱਠਦਾ ਹੈ। ਇਹ ਸਮਾਂ ਵੱਡਿਆਂ ਭਾਗਾਂ ਨਾਲ ਤੁਹਾਨੂੰ ਪ੍ਰਾਪਤ ਹੋਇਆ, ਜਿਹੜਾ ਇਸ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਵੇਗਾ ਉਸ ਨੂੰ ਸਾਡੇ ਸਵਰੂਪ ਦੀ ਪ੍ਰਾਪਤੀ ਹੋਵੇਗੀ। ਐਸੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਹੀ ਮਮਟੀ ਵਿੱਚ ਵੀਰ ਆਸਣ ਲਾ ਕੇ ਬੈਠ ਗਏ। ਕਹਿੰਦੇ ਨੇ ਕਿ ਖਵਾਜਾ ਮਰਦੂਦ ਨੇ ਚੜ੍ਹਦੀ ਸੂਰਜ ਦੀ ਕਿਰਨ ਦੇ ਨਾਲ ਫੌਜ ਨੂੰ ਕਮਾਂਡ ਦਿੱਤੀ। ਸੈਨਾਪਤੀ ਉੱਚੀ ਉੱਚੀ ਲਲਕਾਰ ਰਹੇ ਸਨ, ਇੱਕ ਵਾਰ ਹੀ 10 ਲੱਖ ਫੌਜ ਨੂੰ ਚਮਕੌਰ ਦੀ ਕੱਚੀ ਗੜੀ ਢਾਹ ਦੇਣ ਦਾ ਆਦੇਸ਼ ਪ੍ਰਾਪਤ ਹੋਇਆ। ਅੱਲਾਹੁ ਅਕਬਰ ਤੇ ਯਾ ਅਲੀ ਦੇ ਨਾਰੇ ਇੱਕਦਮ ਗੂੰਜੇ, ਘੋੜੇ ਇੱਕਦਮ ਇਵੇਂ ਅੱਗੇ ਵਧੇ ਤੇ ਘੋੜਿਆਂ ਦੀਆਂ ਟਾਪਾਂ ਨਾਲ ਧੂੜ ਆਕਾਸ਼ ਨੂੰ ਚੜ੍ਹ ਗਈ, ਜਿਵੇਂ ਹਨੇਰਾ ਪੈ ਜਾਣ ਦਾ ਭੁਲੇਖਾ ਪੈ ਰਿਹਾ ਸੀ। ਐਡੀ ਵੱਡੀ ਗਿਣਤੀ ਵਿੱਚ ਫੌਜ ਜਦੋਂ ਅੱਗੇ ਵਧੀ, ਭਾਈ ਦਇਆ ਸਿੰਘ ਸਾਹਿਬ ਵੇਖ ਕੇ ਕਹਿੰਦੇ, ਮਹਾਰਾਜ ਐਡੀ ਵੱਡੀ ਫੌਜ ਦਾ ਮੁਕਾਬਲਾ ਕਿਵੇਂ ਹੋਵੇਗਾ। ਕਹਿੰਦੇ ਆ, ਗੁਰਦੇਵ ਨੇ ਰੋਹ ਵਿਚਾਰ ਕਰਕੇ ਆਪਣਾ ਖੱਪਰਾ ਤੀਰ ਉਠਾਇਆ, ਸੱਚੇ ਪਾਤਸ਼ਾਹ ਮਹਾਰਾਜ ਨੇ ਕਮਾਨ ਦੀ ਤੰਦੀ ਤੇ ਚਾੜਿਆ, ਕੰਨ ਤੱਕ ਮਹਾਰਾਜ ਨੇ ਕਮਾਨ ਨੂੰ ਖਿੱਚ ਕਰਕੇ ਜਦੋਂ ਤੀਰ ਛੱਡਿਆ, ਸ਼ੋਕਦਾ ਹੋਇਆ ਤੀਰ ਉਸ ਵਧੀ ਆਉਂਦੀ ਹੋਈ ਫੌਜ ਵੱਲ ਨੂੰ ਜਿਸ ਸਮੇਂ ਵਧਿਆ ਹੈ, ਛੁੱਟਿਆ ਹੋਇਆ ਤੀਰ 10,000 ਦੇ ਵਿੱਚ ਦੀ ਲੰਘਿਆ। ਗੁਰੂ ਪਿਆਰੀ ਸਾਧ ਸੰਗਤ, ਕਈ ਗੁਰਮੁਖ ਇਸ ਗੱਲ ਦੇ ਉੱਪਰ ਬਹੁਤ ਸ਼ੰਕਾ ਕਰਦੇ ਕਿ ਇੱਕ ਤੀਰ 10,000 ਦੇ ਵਿੱਚ ਦੀ ਕਿਵੇਂ ਲੰਘ ਸਕਦਾ। ਸੁਭਾਵਿਕ ਹੈ ਸ਼ੰਕਾ ਪੈਦਾ ਹੋਣਾ, ਪਰ ਗੁਰੂ ਵਾਸਤੇ ਸਭ ਕੁਝ ਮੁਮਕਿਨ ਹੈ, ਨਾ ਮੁਮਕਿਨ ਕੁਝ ਵੀ ਨਹੀਂ। ਸੱਚੇ ਪਾਤਸ਼ਾਹ ਚਾਹੁੰਦੇ ਤਾਂ ਇੱਕ ਛਿਨ ਵਿੱਚ ਸਾਰਾ ਕੁਝ ਹੀ ਖਤਮ ਕਰ ਸਕਦੇ ਸੀ, ਪਰ ਮਹਾਰਾਜ ਸਾਹਿਬ ਨੇ ਐਸੇ ਹੀ ਕਾਰਜ ਕੀਤੇ ਕਿ ਜਿਹੜੀ ਮਨੁੱਖੀ ਸਰੀਰ ਦੇ ਵਿੱਚ ਨਾਮ ਬਾਣੀ ਦੀ ਕਮਾਈ ਕਰਕੇ ਕੋਈ ਵੀ ਮਨੁੱਖ ਕਰ ਸਕਦਾ ਹੈ। ਜੇ 10,000 ਦੇ ਵਿੱਚ ਦੀ ਤੀਰ ਨਹੀਂ ਲੰਘ ਸਕਦਾ ਤੇ ਕੱਟਿਆ ਹੋਇਆ ਸੀਸ ਵੀ ਤਲੀ ਤੇ ਨਹੀਂ ਰੱਖਿਆ ਜਾ ਸਕਦਾ। ਜੇ 10,000 ਦੇ ਵਿੱਚ ਦੀ ਤੀਰ ਨਹੀਂ ਲੰਘ ਸਕਦਾ ਤੇ ਫਿਰ ਸਾਧ ਸੰਗਤ ਜੀ, ਭਾਈ ਮਨੀ ਸਿੰਘ ਸਾਹਿਬ ਵੀ ਬੰਦ ਬੰਦ ਨਹੀਂ ਸੀ ਛਡਵਾ ਸਕਦੇ। ਇਹ ਗੁਰੂ ਦੀ ਕਿਰਪਾ ਹੈ। ਸਤਿਗੁਰੂ ਜੀ ਦਾ ਜੇ ਇਤਿਹਾਸ ਪੜੋਗੇ, ਇਤਿਹਾਸ ਪੜਨ ਤੋਂ ਆਪ ਨੂੰ ਪਤਾ ਲੱਗੇਗਾ ਕਿ ਕਈ ਕੋਹਾਂ ਤੱਕ ਸੱਚੇ ਪਾਤਸ਼ਾਹ ਤੀਰ ਮਾਰ ਦਿਆ ਕਰਦੇ ਸਨ। ਨਿਰਮੋਗੜ ਦੀ ਪਹਾੜੀ ਅਤੇ ਪਹਾੜੀਆਂ ਦੀ ਬੀੜੀ ਹੋਈ ਤੋਪ ਕਿੰਨੀ ਦੂਰ ਹੈ, ਇੰਨੀ ਦੂਰੋਂ ਤੇ ਸਾਧ ਸੰਗਤ ਜੀ ਦੂਰਬੀਨ ਨਾਲ ਵੀ ਬੰਦਾ ਨਹੀਂ ਦਿਸਦਾ, ਤੇ ਸੱਚੇ ਪਾਤਸ਼ਾਹ ਨੇ ਆਪਣੇ ਨੇਤਰਾਂ ਨਾਲ ਉਸ ਤੋਪ ਜੀ ਦੇ ਅੱਖਾਂ ਦਾ ਨਿਸ਼ਾਨਾ ਲੈ ਕੇ ਮਸਤਕ ਦੇ ਵਿੱਚ ਤੀਰ ਮਾਰਿਆ ਸੀ। ਕਿਵੇਂ ਮਾਰ ਦਿੱਤਾ? ਇਹ ਸਾਧਨਾ ਹੈ, ਆਉਂਦੀ ਹੋਈ ਆਵਾਜ਼ ਸੁਣ ਕੇ ਤੀਰ ਨਿਸ਼ਾਨੇ ਤੇ ਮਾਰ ਦੇਣਾ ਇਹ ਸਾਧਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਤਾਸ਼ ਖੇਡਦਿਆਂ ਪਹਾੜੀ ਰਾਜਿਆਂ ਦੇ ਉੱਪਰ ਪਾਵੇ ਵਿੱਚ ਤੀਰ ਮਾਰਿਆ ਸੀ ਤੇ ਮਹਾਰਾਜ ਦੇ ਤੀਰ ਨੂੰ ਪਛਾਣ ਕਰਕੇ ਵਜੀਦੇ ਨੇ ਕਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਹੈ। ਕਹਲੂਰੀ ਰਾਜਾ ਭੀਮ ਚੰਦ ਕਹਿੰਦਾ, ਕਰਾਮਾਤ ਨਾਲ ਮਾਰੇ, ਐਡੀ ਦੂਰ ਤੀਰ ਨਹੀਂ ਆ ਸਕਦਾ। ਸਤਿਗੁਰੂ ਨੇ ਦੂਸਰਾ ਤੀਰ ਚਿੱਠੀ ਬੰਨ ਕੇ ਮਾਰਿਆ, ਜਿਸ ਵਿੱਚ ਲਿਖਿਆ ਹੋਇਆ ਸੀ, ਪਹਾੜੀ ਰਾਜਿਓ ਇਹ ਕਰਾਮਾਤ ਨਾਲ ਨਹੀਂ ਮਾਰਿਆ, ਅਸੀਂ ਆਪਣੇ ਬਾਹੂਬਲ ਨਾਲ ਮਾਰਿਆ। ਸ਼ਸਤਰਾਂ ਦਾ ਅਭਿਆਸ ਅਸੀਂ ਇੰਨਾ ਕਰਾਉਂਦੇ ਹਾਂ ਕਿ ਸਾਡਾ ਤੀਰ ਇੱਥੇ ਪਹੁੰਚ ਸਕਦਾ ਹੈ। ਤੇ ਖਬਰਦਾਰ ਭੀਮ ਚੰਦ ਰਾਜਾ, ਜੇ ਪਾਵੇ ਵਿੱਚ ਤੀਰ ਮਾਰ ਸਕਦੇ ਹਾਂ ਤੇ ਤੇਰੀ ਛਾਤੀ ਦਾ ਨਿਸ਼ਾਨਾ ਵੀ ਅਸੀਂ ਇੱਥੋਂ ਲੈ ਸਕਦੇ ਹਾਂ। ਇਤਿਹਾਸ ਦੱਸਦਾ ਹੈ ਕਿ ਭੀਮ ਚੰਦ ਰਾਜਾ ਦੌੜ ਕੇ ਰੁਖੋਲੇ ਹੋ ਗਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਦੇ ਕੀਤੇ ਹੋਏ ਤੇ ਕਦੇ ਸ਼ੰਕਾ ਨਹੀਂ ਕਰਨੀ ਚਾਹੀਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਨਾਂਦੇੜ ਸਾਹਿਬ ਦੀ ਧਰਤੀ ਤੇ ਪੁੱਜੇ, ਮੂਲੇ ਖੱਤਰੀ, ਜਿਹੜਾ ਮੂਲਾ ਖੱਤਰੀ ਸੀ, ਲਾਹੌਰ ਦਾ ਨਿਵਾਸੀ, ਖਰਗੋਸ਼ ਦੀ ਜੂਨ ਵਿੱਚ ਪਿਆ ਹੋਇਆ ਸਾਹਮਣੇ ਆਉਂਦੀ ਨਿਕਲ ਕੇ ਦੌੜਿਆ। ਸਤਿਗੁਰੂ ਜੀ ਨੇ ਵੱਡਾ ਤੀਰ ਪੱਥੇ ਵਿੱਚੋਂ ਕੱਢਿਆ, ਤੰਦੀ ਤੇ ਚਾੜਿਆ ਤੇ ਖਿੱਚ ਕੇ ਮਾਰਿਆ ਉਸ ਖਰਗੋਸ਼ ਦੇ ਉੱਤੇ। ਭਾਈ ਦਇਆ ਸਿੰਘ ਜੀ ਵੇਖ ਰਹੇ ਸੀ, ਵੇਖ ਕੇ ਹੈਰਾਨ ਹੋ ਗਏ। ਬੇਨਤੀ ਕੀਤੀ, ਮਹਾਰਾਜ ਇਹ ਛੋਟਾ ਜਿਹਾ ਜਾਨਵਰ ਤੇ ਇੱਟੇ ਵੱਟੇ ਨਾਲ ਮਰ ਜਾਣਾ ਸੀ, ਐਡਾ ਵੱਡਾ ਸ਼ਸਤਰ ਜਿਹੜੇ ਤੀਰ ਕਦੇ ਆਪਨੇ ਚਮਕੌਰ ਦੀ ਗੜੀ ਵਿੱਚੋਂ 10-10 ਹਜ਼ਾਰ ਦੇ ਵਿੱਚ ਦੀ ਕੱਢੇ, ਇੱਕ ਛੋਟੇ ਜਿਹੇ ਜਾਨਵਰ ਨੂੰ ਮਾਰ ਦਿੱਤਾ। ਮਹਾਰਾਜ ਕਹਿੰਦੇ, ਹਾਂ ਭਾਈ ਦਇਆ ਸਿੰਘ, ਇਹ ਸ਼ਸਤਰ ਹੀ ਇਸ ਨੂੰ ਯੋਗ ਸੀ, ਕਿਉਂਕਿ ਇਸ ਦੀ ਸਦਗਤੀ ਕਰਨੀ ਹੈ। ਮੂਲਾ ਖੱਤਰੀ ਹੈ, ਪਹਿਲੇ ਸਰੂਪ ਦਾ ਵਿਛੜਿਆ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਸਦਗਤੀ ਪ੍ਰਦਾਨ ਕੀਤੀ ਸੀ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਸਮਰੱਥ ਹੈ, ਸਾਡੀ ਬੁੱਧੀ ਤੋਂ ਵੀ ਬਹੁਤ ਵੱਡੇ, ਉੱਥੇ ਤੱਕ ਸਾਡੀ ਬੁੱਧੀ ਦੀ ਤਾਕਤ ਨਹੀਂ ਪਹੁੰਚ ਸਕਦੀ। ਸੱਚੇ ਪਾਤਸ਼ਾਹ ਦੀ ਕਿਰਤ ਦੇ ਉੱਤੇ ਸਿੱਖ ਨੂੰ ਕਿੰਤੂ ਨਹੀਂ ਕਰਨਾ ਚਾਹੀਦਾ। ਜਿਹੋ ਜਿਹੀ ਸ਼ਕਤੀ ਦਾ ਤੁਸੀਂ ਆਵਾਹਨ ਕਰੋਗੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਕੇ, ਉਹੀ ਸ਼ਕਤੀ ਤੁਹਾਡੇ ਸਰੀਰ ਅੰਦਰ ਪ੍ਰਵੇਸ਼ ਕਰੇਗੀ। ਨਾਮ ਸਿਮਰਨ ਦੀ ਐਡੀ ਵੱਡੀ ਤਾਕਤ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹੋ ਜਿਹੇ 5-7 ਤੀਰ ਮਾਰੇ ਹੈ, ਖਵਾਜਾ ਮਰਦੂਦ ਦੀ ਸੈਨਾ ਪਿੱਛੇ ਨੂੰ ਹਟਣ ਲੱਗੀ, ਰੌਲਾ ਪੈ ਗਿਆ ਸੈਨਾ ਦੇ ਅੰਦਰ, ਮਜਬੂਰ ਹੋ ਗਿਆ ਖਵਾਜਾ ਮਰਦੂਦ ਪਿੱਛੇ ਹੋ ਕੇ ਮੋਰਚਾਬੰਦੀ ਕਰਨ ਵਾਸਤੇ। ਉਸਨੂੰ ਇਉਂ ਮਹਿਸੂਸ ਕੀਤਾ ਕਿ ਜਿਵੇਂ ਅੱਗੇ ਹੀ ਸੈਨਾ ਵੱਧਦੀ ਚਲੀ ਗਈ ਤਾਂ ਕੁਝ ਹੀ ਸਮੇਂ ਵਿੱਚ ਗੁਰੂ ਸਾਹਿਬ ਨਿਬੇੜ ਦੇਣਗੇ। ਪਿੱਛੇ ਹਟ ਕੇ ਸੈਨਾ ਨੇ ਮੋਰਚਾਬੰਦੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਸੂਰਮੇ, ਸਤਿਗੁਰੂ ਨੇ 5-5 ਸਿੰਘਾਂ ਦਾ ਦਲ ਜਿਹੜਾ ਸੀ ਬੰਨ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, 5-5 ਸਿੰਘਾਂ ਦੇ ਜਥੇ ਸਤਿਗੁਰੂ ਜੀ ਨੇ ਜਿਸ ਸਮੇਂ ਬੰਨੇ ਆ, ਇਧਰੋਂ 10-10 ਹਜ਼ਾਰ ਦੀ ਗਿਣਤੀ ਵਿੱਚ ਤੁਰਕ ਸੈਨਾ ਜਿਹੜੀ ਸੀ ਨਿਕਲਣ ਲੱਗੀ ਹੈ। ਉਹ ਚਮਕੌਰ ਸਾਹਿਬ ਦਾ ਅਨੋਖਾ ਇਤਿਹਾਸ, 10 ਹਜ਼ਾਰ ਸੈਨਾ ਨਾਲ 5 ਸਿੰਘਾਂ ਦਾ ਜਥਾ ਕਿਵੇਂ ਜੂਝਿਆ। ਗੁਰੂ ਪਿਆਰੀ ਸਾਧ ਸੰਗਤ, ਇਤਿਹਾਸ ਦਾ ਪ੍ਰਸੰਗ ਅੱਜ ਕੁਝ ਹੀ ਹੋਵੇਗਾ, ਕੱਲ ਨੂੰ ਆਪਾਂ ਸੰਪੂਰਨ ਪ੍ਰਸੰਗ ਕਰਾਂਗੇ। ਦਾਸ ਇੱਕ ਵਾਰ ਬਬੀਨੇ ਵਿੱਚ ਕਥਾ ਕਰਨ ਵਾਸਤੇ ਗਿਆ ਸੀ, ਝਾਂਸੀ ਦੇ ਨੇੜੇ ਇਹ ਬਬੀਨਾ ਸਟੇਸ਼ਨ ਪੈਂਦਾ ਹੈ, ਉੱਥੇ ਫੌਜ ਦੀ ਰੈਜੀਮੈਂਟ ਹੈ ਹਡਸਨ ਹਾਊਸ, ਜਿਸ ਨੂੰ 4 ਹਾਊਸ ਵੀ ਕਹਿੰਦੇ ਆ। ਜਦੋਂ ਆਪ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਤੇ ਘੰਟਾ ਕਰਦੀਆਂ ਪੌੜੀਆਂ ਉਤਰਦਿਆਂ ਹੀ ਦੋਹਾਂ ਪਾਸਿਆਂ ਦੇ ਉੱਪਰ ਉਸ ਫੋਰਸ ਦੇ ਪੱਥਰ ਲੱਗੇ ਹੋਏ ਵੱਡੇ, ਉਸ ਰੈਜੀਮੈਂਟ ਦੀ ਯਾਦਗਾਰ, ਸਿੱਖ ਰੈਜੀਮੈਂਟ ਹੈ, ਉਹਨਾਂ ਦੇ ਅਧੀਨ ਟੈਂਕ ਹੈ, ਟੈਂਕ ਚੱਲਦੇ ਹੈ। ਗੜਵਾਲੀਆਂ ਦੀ ਵੀ ਰੈਜੀਮੈਂਟ ਹੈ, ਸਿੱਖ ਰੈਜੀਮੈਂਟ ਬਹੁਤ ਮਸ਼ਹੂਰ ਹੈ। ਇਹ ਹਡਸਨ ਹਾਊਸ ਅੰਗਰੇਜ਼ ਦੇ ਸਮੇਂ ਦਾ ਰੱਖਿਆ ਹੋਇਆ ਨਾਮ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ, ਦਾਸ ਨੂੰ ਉੱਥੇ ਬੁਲਾਇਆ ਹੈ ਫੌਜੀ ਵੀਰਾਂ ਨੇ। ਪਹਿਲੇ ਦਿਨ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਤੇ ਕਥਾ ਹੋਈ। ਇਕੱਠੇ ਹੋਏ ਫੌਜੀ ਵੀਰ ਸਾਰੇ ਕਹਿਣ ਲੱਗੇ, ਗਿਆਨੀ ਜੀ ਸਾਨੂੰ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਸੁਣਾਓ। ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ, ਇਹ ਚਮਕੌਰ ਸਾਹਿਬ ਦਾ ਯੁੱਧ ਕਿਉਂ ਸੁਣਨਾ ਚਾਹੁੰਦੇ ਆ। ਬੇਨਤੀ ਕੀਤੀ ਕਿ ਪ੍ਰਕਰਨ ਜਿਹੜਾ ਉਹ ਮੈਂ ਪੂਰਾ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਤੁਸੀਂ ਕਥਾ ਚੱਲਣ ਦਿਓ, ਚਮਕੌਰ ਸਾਹਿਬ ਦਾ ਯੁੱਧ ਕਿਉਂ ਸੁਣਨਾ ਚਾਹੁੰਦੇ। ਉਹ ਕਹਿਣ ਲੱਗੇ, ਗਿਆਨੀ ਜੀ ਜਦੋਂ ਬਾਹਰਲੀਆਂ ਫੌਜਾਂ ਦੇ ਡਿਫੈਂਸ ਆਫਿਸਰ ਸਾਡੇ ਨਾਲ ਬੈਠਦੇ ਆ ਨਾ, ਕੋਈ ਮੀਟਿੰਗ ਵਗੈਰਾ ਸਾਡੀ ਹੁੰਦੀ ਆ, ਤਾਂ ਸਾਨੂੰ ਪੁੱਛਦੇ ਆ ਕਿ ਚਮਕੌਰ ਸਾਹਿਬ ਦਾ ਇਤਿਹਾਸ ਕੀ ਹੈ, ਕਹਿੰਦੇ ਸਾਨੂੰ ਪਤਾ ਹੀ ਨਹੀਂ। ਸਗੋਂ ਸਾਨੂੰ ਉਹ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਐਸੀ ਕਿਹੜੀ ਕਲਾ ਸੀ ਕਿ 5-5 ਸਿੰਘਾਂ ਦਾ ਜਥਾ ਐਡੀ ਫੌਜ ਨਾਲ ਲੜਾ ਦਿੱਤਾ। ਕਿਵੇਂ ਲੜਾਈ ਹੋਈ ਉਸਦਾ ਵਿਸਥਾਰ ਦੱਸੋ। ਕਹਿੰਦਾ ਸਾਨੂੰ ਕੁਛ ਨਹੀਂ ਪਤਾ, ਇਸ ਕਰਕੇ ਆਪ ਅੱਜ ਸ਼ਾਮ ਦੀ ਕਥਾ ਵਿੱਚ ਹੀ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦਾ ਪ੍ਰਕਰਨ ਪੂਰਾ ਕਰਕੇ ਕੱਲ ਤੋਂ ਸਾਨੂੰ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਸੁਣਾਓ। ਗੁਰੂ ਪਿਆਰੀ ਸਾਧ ਸੰਗਤ ਉੱਥੇ ਦੋ ਦਿਨ ਫਿਰ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਹੋਈ ਸੀ, ਜਿਸ ਕਥਾ ਨੂੰ ਸੁਣ ਕਰਕੇ ਫੌਜੀ ਵੀਰ ਬਰਾਗ ਕਰਦੇ ਸੀ। ਜਿਹੜੇ ਮੋਨੇ ਸਨ ਉਹ ਕਹਿੰਦੇ ਸੀ ਸਾਨੂੰ ਨਹੀਂ ਸਾ ਪਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੋਂ ਆਪਣੇ ਪੁੱਤਰ ਇਸ ਕਦਰ ਵਾਰ ਦਿੱਤੇ ਹੈ। ਬਰਾਗ ਕਰਦੇ ਹੋਏ ਕਹਿੰਦੇ ਸੀ ਅੱਜ ਤੋਂ ਬਾਅਦ ਅਸੀਂ ਕੇਸ ਨਹੀਂ ਕੱਟਣੇ, ਕੇਸ ਰੱਖਾਂਗੇ। ਜਿਸ ਨੂੰ ਗੁਰਦੇਵ ਦੀ ਕੁਰਬਾਨੀ ਯਾਦ ਆ ਜਾਵੇ, ਹਿਰਦੇ ਅੰਦਰ ਸਿੱਖੀ ਦਾ ਬੀਜ ਪੈਦਾ ਹੋ ਜਾਂਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜਿਵੇਂ ਕਵੀ ਰਾਜ ਜੀ ਨੇ ਇਸ ਯੁੱਧ ਨੂੰ ਬਿਆਨ ਕੀਤਾ ਹੈ, ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਕਿੱਥੋਂ ਕੋਈ ਪ੍ਰਸੰਗ ਆਰੰਭ ਹੁੰਦਾ ਹੈ ਤੇ ਇਸ ਲੜੀ ਦੇ ਅਧੀਨ ਹੀ ਆਪਾਂ ਫਿਰ ਅੱਗੇ ਸਰਵਣ ਕਰਾਂਗੇ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦੀ ਇਹ ਬਰਸੀ ਹੈ। ਕਈ ਵਾਰ ਮਨ ਅੰਦਰ ਖਿਆਲ ਆਉਂਦਾ ਕਿ ਮਹਾਂਪੁਰਸ਼ਾਂ ਨੇ ਇਸ ਸਮੇਂ ਹੀ ਸੱਚਖੰਡ ਕਿਉਂ ਜਾਣਾ ਕੀਤਾ, ਕਿਉਂਕਿ ਸਰੀਰ ਤੋਂ ਉਹ ਮਹਾਂਪੁਰਸ਼ ਮੁਕਤ ਸਨ। ਇਸ ਗੱਲ ਦਾ ਸਭ ਨੂੰ ਪਤਾ ਜਿਹੜੇ ਉਹਨਾਂ ਦੀ ਸੰਗਤ ਕਰਦੇ ਰਹੇ। ਮਹਾਂਪੁਰਖ ਸਰੀਰ ਦੇ ਬੰਧਨਾਂ ਵਿੱਚ ਨਹੀਂ ਹੁੰਦੇ, ਉਹਨਾਂ ਦੀ ਐਸੀ ਤਾਕਤ ਹੁੰਦੀ ਆ ਆਪਣੀ ਇੱਛਾ ਮੁਤਾਬਕ ਉਹ ਆ ਸਕਦੇ ਆ, ਆਪਣੀ ਇੱਛਾ ਮੁਤਾਬਕ ਜਾ ਸਕਦੇ ਆ। ਪਰ ਸਾਧ ਸੰਗਤ ਜੀ, ਉਹਨਾਂ ਨੇ ਐਸਾ ਦਿਨ ਤਾਂ ਚੁਣਿਆ ਕਿ ਇਸ ਦਿਨ ਦੇ ਉੱਤੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਵਡਿਆਈ ਹੋਵੇ, ਮੇਰੇ ਸਰੀਰ ਦੀ ਵਡਿਆਈ ਨਾ ਹੋਵੇ। ਆਪਣੇ ਹੁੰਦਿਆਂ ਕਦੇ ਉਹਨਾਂ ਆਪਣੇ ਸਰੀਰ ਦੀ ਵਡਿਆਈ ਨਾ ਸੀ ਕਰਾਈ। ਕਿਤੇ ਅਸਾਂ ਸਟੇਜ ਤੇ ਕਥਾ ਕਰਦੇ ਹੋਣਾ, ਉਹਨਾਂ ਦੀਵਾਨ ਵਿੱਚ ਆਉਣਾ, ਕਦੇ ਕੋਈ ਸ਼ਬਦ ਕਹਿ ਦੇਣੇ ਸਤਿਕਾਰ ਵਿੱਚ, ਤਾਂ ਬਾਅਦ ਵਿੱਚ ਕਹਿਣਾ ਪਚੰਗੀਆ ਇਉਂ ਨਹੀਂ ਕਹੀਦਾ। ਵੱਡੇ ਮਹਾਂਪੁਰਖ ਇਉਂ ਨਹੀਂ ਸੀ ਕਰਦੇ, ਉਹ ਆਪਣੇ ਹੁੰਦਿਆਂ ਕਦੇ ਵੀ ਆਪਣੀ ਵਡਿਆਈ ਦਾ ਸ਼ਬਦ ਨਾ ਸੀ ਬਰਦਾਸ਼ਤ ਕਰਦੇ। ਐਸਾ ਟਕਸਾਲ ਦਾ ਅਸੂਲ ਹੈ, ਕਦੇ ਵੀ ਕਰਾਮਾਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਫਰ ਸਾਧ ਸੰਗਤ ਜੀ, ਕਰਾਮਾਤਾਂ ਉਹਨਾਂ ਵਿੱਚ ਹਨ, ਸ਼ਕਤੀਆਂ ਭਰਪੂਰ ਨੇ ਉਹ, ਪਰ ਐਸਾ ਉਹਨਾਂ ਦਾ ਵਿਸ਼ਵਾਸ ਹੈ ਕਿ ਇਹ ਕਰਾਮਾਤਾਂ, ਇਹ ਸ਼ਕਤੀਆਂ ਸ਼ਬਦ ਦੀ ਗਵਾਹੀ ਨਾਲ ਪ੍ਰਾਪਤ ਹੁੰਦੀਆਂ, ਗੱਲਾਂ ਨਾਲ ਨਹੀਂ ਪ੍ਰਾਪਤ ਹੁੰਦੀਆਂ। ਮਹਾਂਪੁਰਖਾਂ ਨੇ ਜਦੋਂ ਸੱਚਖੰਡ ਜਾਣਾ ਕੀਤਾ ਸੀ, ਉਸ ਸਮੇਂ ਸਾਧ ਸੰਗਤ ਜੀ, ਇਹ 300 ਸਾਲੇ ਸ਼ਹੀਦੀ ਜੋੜ ਮੇਲੇ ਸਨ। ਚਮਕੌਰ ਸਾਹਿਬ ਤੇ ਸਰਹੰਦ ਦੀ ਧਰਤੀ ਤੇ ਕੌਮ ਇਕੱਠਿਆਂ ਹੋ ਕਰਕੇ ਸ਼ਹੀਦੀ ਜੋੜ ਮੇਲੇ ਮਨਾ ਰਹੀ ਸੀ, ਜਦੋਂ ਮਹਾਂਪੁਰਖਾਂ ਦੇ ਸੱਚਖੰਡ ਜਾਣ ਦੀ ਹਿਰਦੇ ਵਿਦਕ ਖਬਰ ਕੌਮ ਵਿੱਚ ਅੱਗ ਵਾਂਗ ਫੈਲ ਗਈ। ਸੰਤ ਮਹਾਂਪੁਰਸ਼ ਉੱਥੇ ਲੰਗਰਾਂ ਦੀ ਸੇਵਾ ਕਰਵਾ ਰਹੇ ਸਨ, ਸਭ ਉੱਥੋਂ ਉਚੇਚੇ ਤੌਰ ਤੇ ਪਹੁੰਚੇ। ਐਡਾ ਵੱਡਾ ਇਕੱਠ ਸੀ, ਪੈਰ ਪੁੰਜੇ ਨਾ ਸੀ ਧਰਿਆ ਜਾਂਦਾ। ਇਹ ਮਹਾਂਪੁਰਖਾਂ ਦੀ ਇੰਨੀ ਕਮਾਈ ਹੈ ਕਿ ਐਡੇ ਵੱਡੇ ਜੋੜ ਮੇਲੇ ਹੁੰਦਿਆਂ ਵੀ ਸੰਗਤ ਨੇ ਵਹੀਰਾਂ ਕੱਟ ਦਿੱਤੀਆਂ। ਜਾਣ ਬੁੱਝ ਕੇ ਮਹਾਂਪੁਰਖਾਂ ਨੇ ਆਪਣੇ ਸੱਚਖੰਡ ਜਾਣ ਦਾ ਇਹ ਦਿਨ ਚੁਣਿਆ ਕਿ ਜਦੋਂ ਕਿਤੇ ਬਰਸੀ ਦਿਹਾੜਾ ਮਨਾਉਣਗੇ ਸਾਡੇ ਪਿੱਛੋਂ, ਉਸ ਸਮੇਂ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਥਾ ਹੋਵੇ, ਸਤਿਗੁਰੂ ਜੀ ਦੀਆਂ ਕੁਰਬਾਨੀਆਂ ਦੀ ਕਥਾ ਹੋਵੇ, ਸਾਡੇ ਜੀਵਨ ਦੀ ਕਥਾ ਹੀ ਨਾ ਹੋਵੇ। ਪਰ ਫਿਰ ਵੀ ਸਾਡਾ ਤਾਂ ਫਰਜ਼ ਬਣਦਾ ਨਾ, ਉਹਨਾਂ ਨੇ ਸਾਨੂੰ ਕੀ ਕੁਝ ਦਿੱਤਾ, ਕੌਮ ਨੂੰ ਕੀ ਕੁਝ ਦਿੱਤਾ, ਕੌਮ ਦੀ ਰੀੜ ਦੀ ਹੱਡੀ ਬਣ ਕਰਕੇ ਉਹਨਾਂ ਨੇ ਏਡੇ ਵੱਡੇ ਕਾਰਜ ਕੀਤੇ। ਭੋਗ ਵਾਲੇ ਦਿਨ ਦਿਲ ਤਾਂ ਕਰਦਾ ਸੀ ਕਿ ਥੋੜਾ ਥੋੜਾ ਸਮਾਂ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਕਹੀਏ, ਪਰ ਚਮਕੌਰ ਸਾਹਿਬ ਦਾ ਇਹ ਪਵਿੱਤਰ ਇਤਿਹਾਸ ਹੈ, ਇਸ ਇਤਿਹਾਸ ਦੀ ਕਥਾ ਵਿੱਚ ਹੀ ਉਹਨਾਂ ਦੀ ਖੁਸ਼ੀ ਹੈ, ਮਹਾਰਾਜ ਸਾਹਿਬ ਦੀ ਵਡਿਆਈ ਵਿੱਚ ਹੀ ਉਹਨਾਂ ਦੀ ਖੁਸ਼ੀ ਹੈ, ਕਿਉਂਕਿ ਉਹ ਸਤਿਗੁਰੂ ਦੀ ਵਡਿਆਈ ਕਰਕੇ ਪ੍ਰਸੰਨ ਹੁੰਦੇ। ਬਚਨ ਸੁਣਾਉਂਦੇ ਆ ਪੁਰਾਣੇ ਸਿੰਘ ਜਥੇ ਦੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰਨ ਵਾਸਤੇ ਗਏ ਤੇ ਸਟੇਜ ਸੈਕਟਰੀ ਨੇ ਇਸ ਸਮੇਂ ਇਹ ਸ਼ਬਦ ਕਹਿ ਦਿੱਤੇ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ, ਪਿੰਡਰਾਂ ਵਾਲੇ ਮਹਾਂਪੁਰਖ ਇੱਥੇ ਕਥਾ ਕਰਨ ਆਏ ਹੋਏ ਆਪਣੇ ਚੇਲਿਆਂ ਸਮੇਤ। ਮਹਾਂਪੁਰਖਾਂ ਨੂੰ ਬਹੁਤ ਗੁੱਸਾ ਲੱਗਾ, ਸਟੇਜ ਤੇ ਮਹਾਂਪੁਰਖਾਂ ਚੜ੍ਹ ਕੇ ਉਸੇ ਸਮੇਂ ਕਿਹਾ, ਖਾਲਸਾ ਜੀ, ਮੇਰਾ ਕੋਈ ਚੇਲਾ ਨਹੀਂ, ਮੈਂ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੇਲਾ ਹਾਂ। ਇਹ ਸਾਰੇ ਸਿੰਘ ਮੇਰੇ ਵਰਗੇ ਹੀ ਹੈ, ਮੈਂ ਇਹਨਾਂ ਵਰਗਾ, ਸਾਡੇ ਗੁਰੂ ਇੱਕੋ ਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅਸੀਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਹਾਂ, ਮੇਰਾ ਕੋਈ ਚੇਲਾ ਨਹੀਂ, ਦੁਬਾਰਾ ਇਹ ਸ਼ਬਦ ਨਾ ਕਹਿਣਾ। ਇੰਨੀ ਨਿਮਰਤਾ ਦੇ ਮਾਲਕ ਸੀ ਜਿਹੜਾ ਸਾਧ ਸੰਗਤ ਜੀ, ਰੁੱਖ ਫਲਾਂ ਨਾਲ ਭਰਿਆ ਹੁੰਦਾ ਨਾ, ਉਹ ਚੁੱਕ ਜਾਂਦਾ, ਜਿਹਨੂੰ ਫਲ ਨਹੀਂ ਲੱਗੇ ਹੁੰਦੇ ਉਹਦੀਆਂ ਟਾਹਣੀਆਂ ਉਤਾਂਹ ਨੂੰ ਉੱਠ ਜਾਂਦੀਆਂ ਤੇ ਹਰੇਕ ਨੂੰ ਛਿਲਤਰਾ ਮਾਰਦੀਆਂ। ਜਿਹੜਾ ਰੁੱਖ ਫਲਾਂ ਨਾਲ ਭਰ ਜਾਂਦਾ ਹੈ ਉਹ ਹਰੇਕ ਨੂੰ ਰਸ ਦਿੰਦਾ, ਆਨੰਦ ਦਿੰਦਾ। ਮਹਾਂਪੁਰਖ ਗੁਣਾਂ ਨਾਲ ਹੀ ਇੰਨੇ ਭਰ ਜਾਂਦੇ ਆ ਕਿ ਉਹ ਗੁਣਾਂ ਨਾਲ ਹੀ ਨਿਉਂ ਜਾਂਦੇ, ਚੁੱਕ ਜਾਂਦੇ ਆ। ਨਿਮਰਤਾ ਹੁੰਦੀ ਉਹਨਾਂ ਵਿੱਚ, ਪਹਿਲਾਂ ਇਹੀ ਸਾਧ ਸੰਗਤ ਜੀ ਪਹਿਚਾਣ ਹੈ ਸਾਧੂ ਦੀ। ਤੇ ਕਿੰਨੀ ਕੁ ਨਿਮਰਤਾ ਦੇ ਮਾਲਕ ਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ, ਆਪ ਸੰਗਤਾਂ ਖੁਦ ਜਾਣਦੇ ਹੋ, ਉਹਨਾਂ ਵਿੱਚ ਵਰਤੇ ਹੋ, ਨਿਮਰਤਾ ਦੀ ਮੂਰਤ ਸਨ। ਕੋਈ ਪਚੰਗੀ ਵੀ ਫਤਿਹ ਬੁਲਾਵੇ ਤੇ ਉਸਨੂੰ ਹੱਥ ਜੋੜ ਕੇ ਫਤਿਹ ਦਾ ਜਵਾਬ ਦਿੰਦੇ ਸੀ। ਕੋਈ ਨਿੱਕੀ ਜਿਹੀ ਵੀ ਕੋਈ ਗੱਲ ਹੋਵੇ ਤਾਂ ਉਸੇ ਸਮੇਂ ਜਥੇ ਦੇ ਛੋਟੇ ਤੋਂ ਛੋਟੇ ਸਿੰਘ ਨੂੰ ਕਹਿਣਾ ਮੈਨੂੰ ਮਾਫ ਕਰ ਲਈ। ਐਸੀ ਨਿਮਰਤਾ, ਕੋਈ ਗੱਲ ਵੀ ਨਾ ਹੋਣੀ ਫਿਰ ਵੀ ਇਹ ਸ਼ਬਦ ਕਹਿਣੇ। ਗੁਰੂ ਪਿਆਰੀ ਸਾਧ ਸੰਗਤ, ਇਹ ਸੁਭਾਵਿਕ ਹੈ, ਜਿਹਦੇ ਵਿੱਚ ਗੁਣ ਆ ਜਾਂਦੇ ਉਹਦਾ ਹਿਰਦਾ ਚੁੱਕ ਜਾਂਦਾ ਹੈ, ਨਿਮਰਤਾ ਵਿੱਚ ਆ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਚਮਕੌਰ ਸਾਹਿਬ ਦੀ ਕੱਚੀ ਗੜੀ ਹੈ, ਸੂਰਜ ਚੜ੍ਹ ਗਿਆ ਹੈ, ਫੌਜ ਮਹਾਰਾਜ ਨੇ ਤੀਰ ਮਾਰ ਕੇ ਪਛਾੜ ਦਿੱਤੀ ਹੈ, ਪੰਜ ਪੰਜ ਸਿੰਘਾਂ ਦਾ ਜਥਾ ਨਿਕਲਣ ਵਾਲਾ ਹੈ, ਉਧਰੋਂ ਦਸ ਦਸ ਹਜ਼ਾਰ ਸੈਨਾ ਨਿਕਲ ਰਹੀ ਹੈ, ਕਿਵੇਂ ਦਾ ਯੁੱਧ ਹੋ ਰਿਹਾ। ਆਓ ਬਿਰਤੀ ਇਕਾਗਰ ਕਰੀਏ, ਪਿਆਰ ਸ਼ਰਧਾ ਨਾਲ ਸਰਵਣ ਕਰੀਏ, ਜੁੜਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਪ ਆਪ ਕੋ ਹੋਇ ਗਇਓ, ਜੋ ਬਹੀਰ ਗੁਰ ਕੇਰ।
ਸੱਚੇ ਪਾਤਸ਼ਾਹ ਦਾ ਜਿਹੜਾ ਬਹੀਰ ਸੀ ਨਾ, ਜਿੱਧਰ ਜਿੱਧਰ ਨੂੰ ਮਹਾਰਾਜ ਨੇ ਭੇਜਣਾ ਸੀ, ਕਵੀ ਰਾਜ ਕਹਿੰਦੇ ਉਧਰ ਉਧਰ ਨੂੰ ਤੋਰ ਦਿੱਤਾ ਹੈ, ਦਿੱਲੀ ਨੂੰ ਤੋਰ ਦਿੱਤੇ ਮਹਾਰਾਜ ਨੇ ਆਪਣੇ ਮਹਿਲ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੋਲਿਆਂ ਵਿੱਚ ਅਸਵਾਰ ਹੋਏ ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਸਮੇਤ 94 ਸਿੰਘਾਂ ਦੀ ਡਿਊਟੀ ਲਾ ਕੇ ਮਹਾਰਾਜ ਨੇ ਦਿੱਲੀ ਨੂੰ ਤੋਰ ਦਿੱਤਾ। ਇਸ ਪ੍ਰਕਾਰ ਥਾਵਾਂ ਥਾਵਾਂ ਤੇ ਸਭ ਨੂੰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ, ਕੋਈ ਤਾਂ ਸਾਧ ਸੰਗਤ ਜੀ ਲੜ ਕੇ ਸ਼ਹੀਦ ਹੋ ਗਿਆ, ਕੋਈ ਸਰਸਾ ਦੀ ਭੇਟ ਹੋ ਗਿਆ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਵਧੇ ਹਨ। ਦੱਖਣ ਦੀ ਦਿਸ਼ਾ ਜਿਹੜੀ ਆ, ਉੱਥੋਂ ਆਪ ਮਾਲਕ ਸਤਿਗੁਰੂ ਜੀ ਉਸ ਦਿਸ਼ਾ ਵੱਲ ਨੂੰ ਚੱਲ ਪਏ। ਬੂਰ ਮਾਜਰਾ ਨਾਮ ਦਾ ਨਗਰ ਹੈ ਚਮਕੌਰ ਸਾਹਿਬ ਦੇ ਨੇੜੇ, ਜਿੱਧਰ ਨੂੰ ਸੱਚੇ ਪਾਤਸ਼ਾਹ ਮਹਾਰਾਜ ਤੁਰੇ ਹਨ। ਇਸ ਨਗਰ ਵਿੱਚ ਆਏ ਤੇ ਥੋੜਾ ਸਮਾਂ ਸੱਚੇ ਪਾਤਸ਼ਾਹ ਜੀ ਰੁਕੇ ਨੇ। ਸੱਚੇ ਪਾਤਸ਼ਾਹ ਨੇ ਸੇਵਕ ਨੂੰ ਕਿਹਾ ਕਿ ਭਾਈ ਜਲ ਲਿਆਓ ਛੇਤੀ ਨਾਲ। ਸੁਣ ਕਰਕੇ ਸਿੰਘ ਨੇ ਤੇ ਸਮੇਂ ਗੜਵਾ ਜਿਹੜਾ ਸੀ ਸੰਭਾਲਣਾ ਕੀਤਾ, ਉਸ ਖੂਹ ਤੋਂ ਤੇ ਸਮੇਂ ਜਲ ਜਿਹੜਾ ਸੀ ਕੱਢਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਲਿਆ ਕਰਕੇ ਭੇਟ ਕੀਤਾ ਗਰੀਬ ਨਵਾਜ, ਸੱਚੇ ਪਾਤਸ਼ਾਹ ਨੇ ਉਹ ਜਲ ਲੈਣਾ ਕੀਤਾ। ਸੱਚੇ ਪਾਤਸ਼ਾਹ ਨੇ ਚੂੜੇ ਕੀਤੇ, ਗਰੀਬ ਨਵਾਜ ਨੇ ਆਪਣੇ ਨੇਤਰਾਂ ਵਿੱਚ ਜਲ ਪਾਇਆ। ਜਿਹੜਾ ਜਲ ਬੜਾ ਹੀ ਸਵੱਛ ਸੀ, ਬੜਾ ਨਿਰਮਲ ਹੈ, ਬੜਾ ਉੱਤਮ ਹੈ, ਸਤਿਗੁਰੂ ਜੀ ਨੇ ਕੁਝ ਜਲ ਛਕਿਆ ਹੈ। ਤੇ ਜਿੰਨੇ ਸੰਗੀ ਸਿੰਘ ਸਨ ਜਿਨ੍ਹਾਂ ਨੇ ਇੱਛਾ ਕੀਤੀ ਜਲ ਛਕਣ ਦੀ, ਮੁਖ ਆਪਣਾ ਧੋਣਾ ਕੀਤਾ ਤੇ ਜਲ ਛਕਣਾ ਕੀਤਾ। ਜਿੱਧਰ ਨੂੰ ਰਸਤਾ ਮਹਾਰਾਜ ਸਾਹਿਬ ਨੇ ਵੇਖਿਆ ਤੇ ਸਮੇਂ ਸਤਿਗੁਰੂ ਜੀ ਅੱਗੇ ਰਸਤੇ ਨੂੰ ਪਛਾਣ ਕਰਕੇ ਚੱਲ ਪਏ। ਦਿੱਲੀ ਤੋਂ ਇੱਕ ਮਾਨਵ ਮਨੁੱਖ ਜਿਹੜਾ ਹੈ ਉਹ ਆਇਆ,
ਤੁਰਕ ਡੇਰੇ
ਤੇ ਉਹ ਤੁਰਕਾਂ ਦੇ ਡੇਰੇ ਵੱਲ ਨੂੰ ਜਾ ਰਿਹਾ ਹੈ।
ਕੇ ਗੁਰ ਸੰਗ ਮਿਲਿਓ ਕਰ ਬੰਦਨ।
ਮਹਾਰਾਜ ਜੀ ਨੂੰ ਆ ਕੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਆ ਕਰਕੇ ਮਿਲਿਆ। ਸਿੰਘਾਂ ਨੇ ਤੇ ਸਮੇ ਬੁਝਿਆ ਭਾਵ ਪੁੱਛਿਆ ਉਸਨੂੰ ਵੇਖ ਕਰਕੇ,
ਆਇਓ ਜਾਏ ਕਹਾਂ ਕੋ,
ਕਿਧਰੋਂ ਤੂੰ ਆਇਆ ਤੇ ਕਿਧਰ ਨੂੰ ਜਾ ਰਿਹਾ ਹੈ।
ਪਤਲਾਵਤ ਚੱਲ ਰਾਹੂ,
ਤੇ ਬੜੀ ਕਾਲੀ ਦੇ ਨਾਲ ਤੂੰ ਰਾਹ ਤੇ ਤੁਰ ਰਿਹਾ ਹੈ।
ਸੁਣ ਕੇ ਸਭ ਤਿੰਨ ਸਗਲ ਬਤਾਈ,
ਸੁਣ ਕਰਕੇ ਉਹ ਸਾਰੀ ਗੱਲ ਤੇ ਸਮੇ ਦੱਸਣ ਲੱਗਾ।
ਜਾਉ ਤੁਰਕ ਦਲ ਮਾਹੂ,
ਤੇ ਮੈਂ ਤੁਰਕਾਂ ਦੀ ਫੌਜ ਵਿੱਚ ਜਾ ਰਿਹਾ ਹਾਂ।
ਕੁਆਦ ਮਰਦ ਨੇ ਚਮੂ ਹਕਾਰੀ,
ਤਾਂ ਕਹਿੰਦਾ ਇਸ ਪ੍ਰਕਾਰ ਜਿਹੜੀ ਫੌਜ ਹੈ ਨਾ, ਉਹ ਤਾਜ਼ਾ ਦਮ ਪਿੱਛੋਂ ਹੋਰ ਮੰਗਵਾਈ ਹੈ।
ਗੁਰ ਗਹਿ ਪੇ ਕੇ ਹੇਤੂ,
ਗੁਰੂ ਸਾਹਿਬ ਜੀ ਨੂੰ ਪਕੜਨ ਵਾਸਤੇ,
ਉਹ 10 ਲੱਖ ਆਏ ਅਸਵਾਰੇ,
10 ਲੱਖ ਅਸਵਾਰ ਸੈਨਾ ਜਿਹੜੀ ਉਹ ਤਾਂ ਇੱਥੇ ਆਈ ਹੋਈ ਹੈ, ਹੋਰ ਪਿੱਛੋਂ ਤਾਜ਼ਾ ਦਮ ਫੌਜ ਜਿਹੜੀ ਹੈ 10 ਲੱਖ ਦੀ ਜਿਹੜੀ ਹੈ ਮਦਦ ਵਾਸਤੇ ਪਹੁੰਚ ਰਹੀ ਹੈ।
ਆਣ ਮਿਲੇ ਦਿਉ ਭੇਤੂ,
ਆਣ ਕਰਕੇ ਉਹ ਮਿਲੇਗੀ ਤੇ ਇਹ ਭੇਤ ਦੱਸਣ ਵਾਸਤੇ ਮੈਂ ਚੱਲਿਆ ਹਾਂ।
ਰਹੀ ਨਿਗਤ ਆਵਤ ਵੱਡ ਸੈਨਾ,
ਬਹੁਤ ਵੱਡੀ ਸੈਨਾ ਉਹ ਵੀ ਨੇੜੇ ਆ ਰਹੀ ਹੈ, ਪਹੁੰਚ ਰਹੀ ਹੈ।
ਵਾਰ ਨ ਪਾਰ ਦਸੰਤਾ,
ਜਿਸਦਾ ਕੋਈ ਵਾਰ ਪਾਰ ਨਹੀਂ ਦੱਸਦਾ, ਭਾਵ ਉਰਲਾ ਤੇ ਪਰਲਾ ਸਿਰਾ ਦਿਖਾਈ ਹੀ ਨਹੀਂ ਦਿੰਦਾ ਹੈ।
ਅਨੇਕ ਨਿਸ਼ਾਨ ਅਨੇਕ ਨਗਾਰੇ,
ਅਨੇਕਾਂ ਹੀ ਜਿਹਦੇ ਵਿੱਚ ਜਿਹੜੇ ਨਿਸ਼ਾਨ ਨੇ ਤੇ ਅਨੇਕਾਂ ਹੀ ਨਗਾਰੇ ਨੇ।
ਜਿਉ ਸਮੁੰਦਰ ਉਡਮੰਤਾ,
ਜਿਵੇਂ ਸਮੁੰਦਰ ਨੀ ਉਛਲਦਾ ਹੁੰਦਾ, ਇਵੇਂ ਕਹਿੰਦਾ ਉਹ ਫੌਜ ਜਿਹੜੀ ਤੁਰਕਾਂ ਦੀ ਸਮੁੰਦਰ ਦੀ ਤਰ੍ਹਾਂ ਉਛਲ ਰਹੀ ਹੈ।
ਤਨਕ ਭਨਕ ਸੁਣ ਕਰ ਸ੍ਰੀ ਸਤਿਗੁਰ,
ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਇਹ ਖਬਰ ਸੁਣੀ ਹੈ,
ਚਹੁ ਦਿਸ ਦਿਸ਼ਟ ਚਲਾਈ,
ਚਾਰ ਸਵੇਰੇ ਸੱਚੇ ਪਾਤਸ਼ਾਹ ਨੇ ਆਪਣੀ ਦ੍ਰਿਸ਼ਟੀ ਤੇ ਸਮੇਂ ਪ੍ਰੇਰਨਾ ਕੀਤੀ,
ਪਿੱਛੇ ਲੱਖੋਂ ਲਸ਼ਕਰ ਆਵਤ,
ਮਹਾਰਾਜ ਨੇ ਵਿਚਾਰਿਆ ਕਿ ਪਿੱਛੇ ਵੀ ਲੱਖਾਂ ਦੀ ਗਿਣਤੀ ਵਿੱਚ ਤੁਰਕਾਂ ਦਾ ਲਾਹੋ ਲਸ਼ਕਰ ਆ ਰਿਹਾ ਹੈ।
ਕਰ ਘਸਮਾਨ ਲੜਾਈ,
ਘਮਸਾਨ ਦਾ ਜੋ ਨਿਰਣਾਇਕ ਯੁੱਧ ਸਾਡੇ ਨਾਲ ਚਾਹੁੰਦਾ ਹੈ, ਘਸਮਾਨ ਦਾ ਯੁੱਧ ਪਾਉਣ ਵਾਸਤੇ ਸਾਡਾ ਪਿੱਛਾ ਕਰ ਰਹੀ ਹੈ ਏਡੀ ਵੱਡੀ ਫੌਜ।
ਅੱਗੇ 10 ਲੱਖ ਦੀ ਸੁੱਧ ਸੁਣ ਕੇ,
ਤੇ ਅੱਗੋਂ ਹੋਰ ਵੀ ਕਵੀ ਰਾਜ ਕਹਿੰਦੇ ਆ ਕਿ 10 ਲੱਖ ਦੇ ਹੋਰ ਆਉਣ ਦੀ ਖਬਰ ਸੱਚੇ ਪਾਤਸ਼ਾਹ ਜੀ ਸੁਣ ਕਰਕੇ, ਚਿੱਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਨਾ ਕੀਤਾ,
ਸਭ ਚੱਲ ਆਏ
ਕਿ ਇਹ ਤਾਂ ਹੁਣ ਯੁੱਧ ਕਰਨ ਵਾਸਤੇ ਸਾਰੇ ਚੱਲ ਕੇ ਆ ਰਹੇ ਨੇ।
ਜੇ ਨਾ ਲੜੇ ਇਸ ਵਾਰ,
ਜੇ ਨਾ ਲੜਾਂਗੇ ਇਸ ਵਾਰ, ਜੇ ਸਮੇਂ ਹੁਣ ਯੁੱਧ ਨਹੀਂ ਕਰਦੇ ਹਾਂ,
ਕਹਾਂ ਕਹੇਂਗੇ ਸਤਰੂ ਸਮੂਹ,
ਇਹ ਦੁਸ਼ਮਣ ਫਿਰ ਕੀ ਕਹਿਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੋਂ ਕਿਸੇ ਪਾਸੇ ਨੂੰ ਬਹੁਤ ਆਰਾਮ ਨਾਲ ਜਾ ਸਕਦੇ ਸੀ। ਗੁਰੂ ਪਿਆਰੀ ਸਤ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਧਰਮ ਵੀਰ ਯੋਧੇ ਨੇ, ਜੇ ਕੋਈ ਯੁੱਧ ਕਰਨ ਵਾਸਤੇ ਆਵੇ ਲਲਕਾਰ ਮਾਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਉਸਦੀ ਲਲਕਾਰ ਨਾ ਸੁਣਨ। ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰਿਆ ਕਿ ਇਹ ਸਾਰੀ ਸੈਨਾ ਜਿਹੜੀ ਹੈ ਸਾਡੇ ਨਾਲ ਯੁੱਧ ਕਰਨ ਵਾਸਤੇ ਆ ਰਹੀ ਹੈ,
ਗੁਰੂ ਲੜਿਓ ਨਾ ਪਾਇਓ,
ਤੇ ਇਹ ਸੋਚਣਗੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਲੜੇ ਨਹੀਂ, ਚਲੇ ਗਏ ਹਨ। ਮਹਾਰਾਜ ਨੇ ਵਿਚਾਰ ਲਿਆ ਕਿ ਕੋਈ ਕਿਲਾ ਵੇਖ ਕਰਕੇ ਨਾ, ਕੋਈ ਛੋਟਾ ਮੋਟਾ ਕਿਲਾ ਵੇਖ ਕੇ ਉੱਥੇ ਜੰਗ ਜਿਹੜਾ ਉਹ ਮਚਾਉਣਾ ਕਰੀਏ।
ਭਾਇਓ,
ਇਹੋ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਛਾ ਹੋਈ, ਜਿਸ ਨਗਰ ਦਾ ਨਾਮ ਚਮਕੌਰ ਸਾਹਿਬ ਹੈ, ਪਹਿਲਾਂ ਤਾਂ ਨਾਮ ਚਮਕੌਰ ਹੀ ਹੈ, ਸ਼ਹੀਦਾਂ ਦਾ ਖੂਨ ਡੁੱਲਣ ਕਰਕੇ ਸਾਹਿਬ ਬਣਿਆ। ਸੱਚੇ ਪਾਤਸ਼ਾਹ ਨੇ ਇਸ ਨੂੰ ਚਮਕੌਰ ਨੂੰ ਚਮਕੌਰ ਸਾਹਿਬ ਬਣਾ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਉਸ ਚਮਕੌਰ ਸਾਹਿਬ ਨਗਰ ਦਾ ਖਿਆਲ ਆਇਆ। ਉੱਚੇ ਥਾਂ ਦੇ ਉੱਤੇ ਸੱਚੇ ਪਾਤਸ਼ਾਹ ਨੇ ਇਹ ਨਗਰ ਵੇਖਿਆ। ਮਹਾਰਾਜ ਨੇ ਵਿਚਾਰਿਆ ਕਿ ਇਸ ਗੜੀ ਦੇ ਉੱਤੇ ਕਬਜ਼ਾ ਕਰੀਏ ਤੇ ਇਸੇ ਨਿਰਣਾਇਕ ਯੁੱਧ ਕਰਨਾ ਕਰੀਏ।
ਲਸ਼ਕਰ ਹਤੇ ਕਨੇਰਾ,
ਬਹੁਤ ਲਾਹੋ ਲਸ਼ਕਰ ਦਾ ਧਾਨ ਇੱਥੇ ਫਿਰ ਸਾਡਾ ਖਾਲਸਾ ਕਰ ਸਕੇਗਾ। ਆਪ ਦਿਖਾਵਾਂਗੇ ਯੁੱਧ ਦੀ ਕਲਾ ਤੇ ਸਿੰਘਾਂ ਦੀ ਵੇਖਾਂਗੇ ਯੁੱਧ ਦੀ ਕਿਹੋ ਜੀ ਕਲਾ ਹੈ। ਇਉਂ ਨਿਸ਼ਚਾ ਠਹਿਰਾ ਲਿਆ ਸੱਚੇ ਪਾਤਸ਼ਾਹ ਨੇ।
ਚੋਰ ਚੱਲੇ ਇਹ ਬਾਤ ਨਾ ਆਛੀ,
ਸੱਚੇ ਪਾਤਸ਼ਾਹ ਨੇ ਵਿਚਾਰਿਆ ਕਿ ਛੱਡ ਕਰਕੇ ਚਲੇ ਚੱਲੀਏ ਇੱਥੋਂ, ਇਹ ਗੱਲ ਚੰਗੀ ਨਹੀਂ ਹੈ। ਵੇਖਾਂਗੇ ਮਲੇਸ਼ਾਂ ਦੀ ਵੀ ਲੜਾਈ ਕਿ ਕਿਵੇਂ ਮਲੇਸ਼ ਸੈਨਾਪਤੀ ਯੁੱਧ ਕਰਦੇ ਹਨ ਤੇ ਇਹ ਜਿਹੜੇ ਪਹਾੜੀ ਰਾਜੇ ਜਿਨ੍ਹਾਂ ਨੇ ਧਰਮ ਹੀ ਨਾਸ਼ ਕਰ ਲਿਆ ਹੈ ਤੇ ਇਹ ਤੁਰਕ ਜਿਹੜੇ ਬੇਈਮਾਨ ਹੋ ਕਰਕੇ ਕਸਮਾਂ ਛੱਡ ਕਰਕੇ ਸਾਡੇ ਤੇ ਆ ਪਏ ਨੇ। ਸੱਜੇ ਪਾਤਸ਼ਾਹ ਮਹਾਰਾਜ ਜਾਣਦੇ ਹੈ। ਗਰੀਬ ਨਵਾਜ ਨੇ ਕਿਹਾ ਖਾਲਸਾ ਜੀ ਐਸੇ ਕਰਮ ਕਰਨ ਤੋਂ ਤੇਜ ਪ੍ਰਤਾਪ ਘੱਟ ਜਾਂਦਾ। ਜਿਹੜਾ ਸਾਧ ਸੰਗਤ ਜੀ ਧਰਮੀ ਨਾ ਹੋਵੇ, ਆਪਣੇ ਧਰਮ ਵਿੱਚ ਹੀ ਪਰਪੱਕ ਨਹੀਂ, ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ, ਉਹਦਾ ਸ਼ਸਤਰ ਨਹੀਂ ਕਦੇ ਯੁੱਧ ਵਿੱਚ ਚੱਲਦਾ। ਸਤਿਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਕਿਹਾ ਜਿਹੜਾ ਕਛਹਿਰੇ ਦਾ ਜਤੀ ਨਹੀਂ ਉਹ ਮਰਦਾਂ ਦੇ ਤਾਂਗ ਵਾਂਗ ਮੈਦਾਨੇ ਜੰਗ ਦੇ ਅੰਦਰ ਲੜ ਨਹੀਂ ਸਕਦਾ, ਕਾਇਰਾਂ ਦੀ ਤਰ੍ਹਾਂ ਕੁੱਤੇ ਦੀ ਮੌਤ ਮਾਰਿਆ ਜਾਂਦਾ ਹੈ, ਚਾਹੇ ਉਹ ਕਿੱਡਾ ਵੀ ਸ਼ਸਤਰ ਕਲਾ ਨੂੰ ਕਿਉਂ ਨਾ ਜਾਣਦਾ ਹੋਵੇ। ਪਹਿਲਾਂ ਇਹ ਕਿ ਨਾਮ ਸਿਮਰਨ ਦੀ ਕਮਾਈ ਤੇ ਧਰਮ ਵਿੱਚ ਪਰਪੱਕ ਹੋਵੇ। ਮਹਾਰਾਜ ਨੇ ਕਿਹਾ ਖਾਲਸਾ ਜੀ ਇਹ ਪਹਾੜੀ ਰਾਜੇ ਵੀ ਧਰਮ ਗਵਾ ਚੁੱਕੇ ਹੈ, ਤੁਰਕਾਂ ਦੀ ਸਾਰੀ ਫੌਜ ਬੇਈਮਾਨ ਹੋ ਚੁੱਕੀ ਹੈ, ਆਓ ਇਹਨਾਂ ਨੂੰ ਇੱਥੇ ਯੁੱਧ ਮੰਨ ਕਰਕੇ ਇਹਨਾਂ ਦਾ ਕਹਾਣ ਕਰਨਾ ਕਰੀਏ। ਇਹ ਸੱਚੇ ਪਾਤਸ਼ਾਹ ਮਹਾਰਾਜ ਵਿਚਾਰ ਕਰਕੇ ਚਮਕੌਰ ਸਾਹਿਬ ਦੀ ਉਸ ਕੱਚੀ ਗੜੀ ਦੇ ਅੰਦਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹੈ। ਜਿਵੇਂ ਗੜੀ ਦੇ ਅੰਦਰ ਯੁੱਧ ਸ਼ੁਰੂ ਹੋਵੇਗਾ, ਸਤ ਸੰਗਤ ਜੀ ਪ੍ਰਸੰਗ ਪਹਿਲਾਂ ਵੇਖਿਆ ਨਹੀਂ ਸੀ, ਕਿਉਂਕਿ ਪੋਥੀ ਸਾਹਿਬ ਹੁੰਦੀ ਤਾਂ ਉਹ ਪ੍ਰਸੰਗ ਪਹਿਲਾਂ ਨਿਰਣੇ ਕਰ ਲਿਆ ਜਾਂਦਾ ਕਿ ਇਸ ਪ੍ਰਸੰਗ ਤੋਂ ਆਰੰਭ ਹੋਵੇਗਾ। ਦਾਸ ਨੇ ਵਾਰਤਕ ਰੂਪ ਵਿੱਚ ਆਪ ਜੀ ਨੂੰ ਸੁਣਾਇਆ ਕਿ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚ ਗਏ ਹੈ, ਪੰਜਾਂ ਸਿੰਘਾਂ ਦਾ ਜਥਾ ਉਧਰੋਂ 10,000 ਗਿਣਤੀ ਵਿੱਚ ਫੌਜ ਨਿਕਲ ਰਹੀ ਹੈ, ਕੱਲ ਨੂੰ ਆਪਾਂ ਇਹ ਪ੍ਰਸੰਗ ਉੱਥੋਂ ਹੀ ਆਰੰਭ ਕਰ ਦਿਆਂਗੇ ਤੇ ਚਮਕੌਰ ਸਾਹਿਬ ਦਾ ਯੁੱਧ ਜਿਹੜਾ ਹੈ ਉਹਦੀ ਤਸਵੀਰ ਆਪ ਜੀ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂਗੇ। ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਦਾ ਯੁੱਧ ਕਿਹੋ ਜਿਹਾ ਹੋਵੇਗਾ, ਆਪ ਜੀ ਇਸ ਇਤਿਹਾਸ ਦੀ ਜ਼ਬਾਨੀ ਸਰਵਣ ਕਰ ਸਕੋਗੇ। ਗੁਰਮੁਖ ਪਿਆਰੇ ਭਾਈ ਸਾਹਿਬ ਜੀ ਪਹੁੰਚ ਚੁੱਕੇ ਹਨ, ਆਪ ਜੀ ਨੂੰ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਣ ਕਰਵਾ ਕੇ ਨਿਹਾਲ ਕਰਨਗੇ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਤੇ ਕਥਾ ਦਾ ਅਸਤੋਤਰ ਆਪਾਂ ਪੜ੍ਹਾਂਗੇ ਜਥੇ ਦੀ ਮਰਿਆਦਾ ਮੁਤਾਬਕ। ਹਾਂਜੀ
ਇੰਦ ਭਾਰੀ ਧਰਮ ਬਨਾਸਿਓ ਤੁਰਕ ਸੁਬੇਈ ਮਾਨਾ ਇਨ ਕਰਮੀ ਤੇ ਤੇਜ ਘਟੇ ਰਿਪ ਡਰੇ ਸੋ ਮੂਲ ਪਰਹਾਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹੇ ਸੰਤ ਕੈ ਸਦਾ ਸੰਗ ਨਿਧਾਰਾ ਹੇ ਠਾਕੁਰ ਹਉ ਦਸਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।